ਪ੍ਰਕਾਰ ਕੋਈ ਮਾਇਆ ਦੇ ਪੱਖੋਂ ਵੱਡਾ ਬਣ ਜਾਂਦਾ, ਕੋਈ ਵਡਿਆਈ ਦੇ ਪੱਖੋਂ ਇਸ ਤਰੀਕੇ ਨਾਲ ਵੱਡੇ ਹਨ, ਉਹਨਾਂ ਤੋਂ ਵੀ ਵੱਡੇ ਮੰਨੇ ਹਨ ਦੇਵਤੇ ਜਿਹੜੇ ਹਨ ਉਹ ਵੱਡੇ ਮੰਨੇ ਹਨ, ਕਿਉਂਕਿ ਉਹ ਜਿਹੜੇ ਨੇ ਸੋ ਸ੍ਰਿਸ਼ਟੀ ਨੂੰ ਪੈਦਾ ਕਰਨ ਦੀ ਸਮਰੱਥਾ ਰੱਖਦੇ ਆ, ਬ੍ਰਹਿਮੰਡ ਨੂੰ ਰਚਣ ਦੀ ਸਮਰੱਥਾ ਉਹਨਾਂ ਦੇ ਵਿੱਚ ਹੈ। ਇਹ ਮੰਨਿਆ ਹੈ ਕਿ ਇਹ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਜੋ ਬ੍ਰਹਮਾ ਕਹਿੰਦੇ ਆ, ਉਹ ਆਪਣੀ ਸ਼ਕਤੀ ਦੇ ਨਾਲ ਜਦੋਂ ਇਹ ਦੁਨੀਆ ਹੋਂਦ ਵਿੱਚ ਨਹੀਂ ਸੀ ਆਈ, ਬ੍ਰਹਿਮੰਡ ਨਹੀਂ ਸਨ ਬਣੇ, ਸ੍ਰਿਸ਼ਟੀ ਬਣੀ ਨਹੀਂ ਸੀ, ਉਸ ਵਕਤ ਉਹ ਪੈਦਾ ਹੋਇਆ ਤੇ ਆਕਾਸ਼ਵਾਣੀ ਹੋਈ ਸੀ ਕਿ ਬ੍ਰਹਿਮੰਡ ਰਾਜ ਦੁਨੀਆ ਬਣਾ। ਸੋ ਉਹਦੇ ਵਿੱਚ ਸਮਰੱਥਾ ਨਹੀਂ ਸਾਡੇ, ਸੋ ਨਾਭ ਵਿਸ਼ਨੂੰ ਦੀ ਨਾਭਨੀ ਦੇ ਵਿੱਚੋਂ ਕਮਲ ਦਾ ਫੁੱਲ ਨਿਕਲਿਆ, ਉਹਦੇ ਵਿੱਚ ਉਹ ਪੈਦਾ ਹੋਇਆ। ਇਸ ਪ੍ਰਕਾਰ ਨਾਭ ਕਮਲ ਤੇ ਬ੍ਰਹਮਾ ਉੱਤੇ ਵੇਦ ਪੜਿਆ ਮੁਕੰਦ ਸਵਾਰ, ਤਾਂ ਕੋ ਅੰਤ ਨਾ ਜਾਈ ਲਗਣਾ ਆਵਤ ਜਾਤ ਰਹੇ ਗੁਬਾਰ, ਪੈਦਾ ਹੋਇਆ ਆਕਾਸ਼ਵਾਣੀ ਹੋਈ ਤਪ ਕਰ ਤਪ ਕਰ ਤਪ ਕਰ, ਤਿੰਨ ਬਚਨ ਹੋਏ। ਇਸ ਤਰੀਕੇ ਨਾਲ ਫਿਰ ਉਸਨੇ ਦਸ ਲੱਖ ਸਾਲ ਦੇ ਸਾਰਾ ਪ੍ਰਸੰਗ ਨਾਨਕ ਪ੍ਰਕਾਸ਼ ਆਇਆ ਹੈ। ਉਸਨੇ ਫਿਰ ਦਸ ਲੱਖ ਸਾਲ ਇਸ ਤਰੀਕੇ ਨਾਲ ਤਪ ਕੀਤਾ, ਤਪ ਕਰਨ ਦੇ ਨਾਲ ਉਹਦੇ ਵਿੱਚ ਸਮਰੱਥਾ ਆ ਗਈ। ਵੱਡਾ ਕਿਵੇਂ ਹੋਈਦਾ? ਕਰਮਾਂ ਨੂੰ ਕਰਕੇ ਵੱਡੇ ਵੱਡਾ ਬਣਦਾ ਹੈ, ਸ੍ਰੇਸ਼ਟ ਕਰਮ ਕਰਕੇ ਵੱਡੇ ਬਣ ਜਾਂਦਾ। ਇਸ ਤਰੀਕੇ ਨਾਲ ਉਹਨੇ ਇਹ ਕਰਮ ਕੀਤਾ, ਤਪ ਕੀਤਾ ਤੇ ਉਹਦੇ ਵਿੱਚ ਸ਼ਕਤੀ ਆਈ ਬ੍ਰਹਿਮੰਡ ਰਚਨ ਦੀ, ਉਸਨੇ ਉਸਨੂੰ ਇਹ ਡਿਊਟੀ ਸੀ ਜਿਹੜੀ, ਸੋ ਇਸ ਤਰੀਕੇ ਦੇ ਨਾਲ ਦੁਨੀਆਂ ਨੂੰ ਰਚਨ ਦੀ ਉਹਦੇ ਵਿੱਚ ਪ੍ਰਥਾ ਆ ਗਈ ਤੇ ਉਹ ਵੱਡਾ ਬਣ ਗਿਆ। ਇਸੇ ਤਰੀਕੇ ਨਾਲ ਜਿਵੇਂ ਉਹ ਦੁਨੀਆਂ ਨੂੰ ਰਚਨ ਦੀ ਸਮਰੱਥਾ ਰੱਖਦਾ, ਉਹਦੇ ਵਿੱਚ ਉਸ ਤੋਂ ਦੂਸਰੇ ਨੰਬਰ ਤੇ ਵਿਸ਼ਨੂੰ ਜੋ ਹੈ ਸੰਸਾਰ ਦੀ ਪਾਲਣਾ ਕਰਨ ਵਾਲਾ ਤੇ ਸਾਰੇ ਸੰਸਾਰ ਦਾ ਬ੍ਰਹਿਮੰਡਾਂ ਦਾ ਘਾਰ ਕਰਤਾ ਜਾਂ ਪਰਲੋ ਕਰਨ ਵਾਲਾ ਜਿਹੜਾ ਹੈ ਉਹ ਵਿਸ਼ਨੂੰ ਮੰਨਿਆ ਗਿਆ। ਇਹ ਵੱਡੇ ਹਨ, ਇਸ ਤਰੀਕੇ ਨਾਲ ਇਹਨਾਂ ਦੇ ਸਮਰੱਥਾ ਹੈ। ਅਕਾਲ ਪੁਰਖ ਵਾਹਿਗੁਰੂ ਇਹਨਾਂ ਤੋਂ ਵੀ ਵੱਡੇ, ਫਿਰ ਇਹਨਾਂ ਦੇ ਦੁਨੀਆਂ ਦੇ ਵਿੱਚ ਅਵਤਾਰ ਵੀ ਹੋਏ ਨੇ, ਜਿਵੇਂ ਵੀ 23 ਅਵਤਾਰ ਹੋਏ। ਇਸੇ ਤਰੀਕੇ ਨਾਲ ਸੱਤ ਸੰਮਾਂ ਦੇ 11 ਸੋ ਸ਼ਕਤੀਆਂ ਦੇ ਕਰਕੇ ਸੰਸਾਰ ਦੇ ਵਿੱਚ ਆਏ ਸਨ ਤੇ ਅਕਾਲ ਪੁਰਖ ਵਾਹਿਗੁਰੂ ਜੀ ਇਹਨਾਂ ਸਾਰਿਆਂ ਤੋਂ ਵੱਡੇ ਨੇ, ਸਭਨਾਂ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਵੱਡੇ ਨੇ, ਕਿਉਂਕਿ ਉਹਨਾਂ ਦੇ ਇੱਕ ਰੋਮ ਦੇ ਵਿੱਚ ਕਰੋੜਾਂ 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 ਬ੍ਰਹਿਮੰਡ ਨੇ। ਇਹਨਾਂ ਦੇਵਤਿਆਂ ਵਿੱਚ ਤਾਂ ਕੁਝ ਸ਼ਕਤੀ ਗ੍ਰੰਥ ਕੁਝ ਤੋਂ ਬ੍ਰਹਿਮੰਡ ਰਚਨ ਦੀ ਸਮਰੱਥਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਉਹਦੇ ਇੱਕ ਰੋਮ ਵਿੱਚ ਇੱਕ ਇੱਕ ਰੋਮ ਮੈਂ ਕੋਟ ਕੋਟ ਕੋ ਬ੍ਰਹਿਮੰਡ ਚਾਸ ਮਾਨਸ ਅਵਤਾਰ ਦਰ ਦਰ ਦਿਖਾਏ। ਸੋ ਇੱਕ ਇੱਕ ਰੋਮ ਦੇ ਵਿੱਚ ਉਹਨਾਂ ਦੇ ਕਰੋੜਾਂ ਕਰੋੜਾਂ ਬ੍ਰਹਿਮੰਡ ਨੇ, ਕੋਈ ਗਿਣਤੀ ਨਹੀਂ, ਅਣਗਿਣਤ ਬ੍ਰਹਿਮੰਡ, ਅਗਿਣਤ ਅਣਗਿਣਤ ਕਿੰਨੀ ਕੁ ਦੁਨੀਆ। ਸੋ ਇਸ ਕਰਕੇ ਉਹ ਸਭਨਾਂ ਤੋਂ ਵੱਡੇ ਨੇ। ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਬਣਾਉਣ ਵਾਲੇ ਨੇ, ਉਹਨਾਂ ਦੇ ਫੇਰ ਕਈ ਕ੍ਰਿਸ਼ਨ ਤੇ ਕਿਟ ਕੋਟਾ ਉਪਾਏ, ਇੱਕ ਕ੍ਰਿਸ਼ਨ ਨਹੀਂ ਅਕਾਲ ਪੁਰਖ ਵਾਹਿਗੁਰੂ ਨੇ ਕਰੋੜਾਂ ਹੀ ਕ੍ਰਿਸ਼ਨ ਕੀੜਿਆਂ ਦੇ ਵਾਂਗੂ ਮਹਾਰਾਜ ਕਹਿੰਦੇ ਜਿਹੜੇ ਫਿਰਦੇ ਹਨ ਇਸ ਤਰੀਕੇ ਨਾਲ ਪੈਦਾ ਕੀਤੇ ਨੇ। ਇੱਕ ਇੱਕ ਸ਼ਿਵ ਭਏ, ਇੱਕ ਫਿਰ ਇੱਕ ਗਏ, ਇੱਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਦੁਨੀਆਂ ਨੂੰ ਜਿਹੜੀ ਆ ਇਹਨਾਂ ਨੂੰ ਪੁੱਛਦੀ ਹੈ ਵੱਡੇ ਜਾਣ ਕੇ ਕਿ ਅਵਤਾਰ ਹੋਏ ਨੇ ਪਹਿਲੇ ਯੁੱਗਾਂ ਦੇ, ਸੋ ਵੱਡੇ ਨੇ, ਸ਼ਕਤੀਆਂ ਸਮੇਤ ਸਨ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿੰਨਾ ਕਿੰਨਾ ਨੂੰ ਪੁੱਛੋਗੇ? ਇੱਕ ਤਾਂ ਅਵਤਾਰ ਰਾਮ ਦਾ ਨਹੀਂ ਹੋਇਆ, ਕ੍ਰਿਸ਼ਨ ਦਾ ਵੀ ਇੱਕ ਅਵਤਾਰ ਨਹੀਂ ਹੋਇਆ, ਕਿਸੇ ਦਾ ਵੀ ਇੱਕ ਅਵਤਾਰ ਨਹੀਂ ਹੋਇਆ, ਕਈ ਹੋ ਗਏ ਨੇ। ਇੱਕ ਸ਼ਿਵ ਗਏ, ਇੱਕ ਭਏ, ਇੱਕ ਫਿਰ ਇੱਕ ਗਏ, ਇੱਕ ਫਿਰ ਭਏ, ਇਸ ਤਰੀਕੇ ਨਾਲ ਇੱਕ ਸ਼ਿਵ ਹੋਇਆ ਚਲਾ ਗਿਆ, ਇੱਕ ਫਿਰ ਆ ਗਿਆ। ਇਸੇ ਤਰੀਕੇ ਨਾਲ ਰਾਮ ਚੰਦਰ ਕ੍ਰਿਸ਼ਨ ਦੇ ਅਵਤਾਰ ਵੀ ਅਨੇਕ ਹੈ, ਉਹਨਾਂ ਦੇ ਵੀ ਅਨੇਕਾਂ ਅਵਤਾਰ ਅਨੇਕਾਂ ਹੀ ਨੇ। ਸੋ ਇਸ ਤਰੀਕੇ ਨਾਲ ਉਹਨਾਂ ਨੂੰ ਪੈਦਾ ਕਰਨ ਵਾਲੇ ਉਹਨਾਂ ਦੇ ਵਿੱਚ ਇੰਨੀ ਸ਼ਕਤੀ, ਇੱਕ ਪਿੰਡ ਦੇ ਵਿੱਚ ਕਰੋੜਾਂ ਪੈਦਾ ਕਰ ਸਕਦੇ ਆ, ਇਸ ਤਰੀਕੇ ਨਾਲ ਉਹ ਸਭਨਾਂ ਤੋਂ ਵੱਡੇ ਨੇ। ਫਿਰ ਆਪ ਜੀ ਹੀ ਇਹਨਾਂ ਦਾ ਰੂਪ ਧਾਰਨ ਕਰਨ ਵਾਲੇ ਨੇ, ਇਹਨਾਂ ਦੇ ਵਿੱਚ ਆਪ ਜੀ ਵਸਣ ਵਾਲੇ ਨੇ, ਜਿਵੇਂ ਸਵਈਆਂ ਦੇ ਵਿੱਚ ਸੋ ਭੱਟਾ ਨੇ ਕਥਨ ਕੀਤਾ ਹੈ ਕਿ ਹੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਸਾਰੇ ਯੁੱਗਾਂ ਦੇ ਵਿੱਚ ਵਰਤੇ ਤੇ ਆਪ ਜੀ ਸਾਰਿਆਂ ਤੋਂ ਵੱਡੇ ਹੋ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਸਭਨਾਂ ਤੋਂ ਵੱਡੇ ਹੋ। ਜਿਸ ਪਰਮੇਸ਼ਰ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਨੇ, ਉਹ ਆਪ ਜੀ ਹੋ। ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ, ਉਹ ਪਰਮੇਸ਼ਵਰ ਜੀ ਦੇ ਕ੍ਰਮ ਵਿੱਚ ਕਰੋੜਾਂ ਬ੍ਰਹਿਮੰਡ ਨੇ ਉਹਨੇ ਹੀ ਮਨੁੱਖਾ ਅਵਤਾਰ ਗੁਰੂ ਨਾਨਕ ਦੇ ਰੂਪ ਵਿੱਚ ਧਾਰਨ ਕੀਤਾ ਹੈ। ਸੋ ਪਹਿਲੇ ਯੁੱਗਾਂ ਵਿੱਚ ਵੀ ਆਪ ਜੀ ਨੇ ਹੀ ਅਵਤਾਰ ਧਾਰਨ ਕੀਤੇ ਨੇ। ਉਹ ਕਹਿੰਦੇ ਹਨ, ਸਤਿਯੁਗ ਤੈ ਮਾਣਿਓ ਛਲਿਓ ਬਲ ਪਾਵਨ ਪਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘਵਨ ਸਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰ ਕਿਉ, ਉਗਰ ਸੈਨ ਕੋ ਰਾਜ ਐ ਭੈ ਭਗਤ ਹੈ ਜਨ ਪ੍ਰੀਓ। ਇਸ ਤਰੀਕੇ ਨਾਲ ਸੋ ਉਹਨਾਂ ਨੇ ਕਥਨ ਕੀਤਾ ਕਿ ਸਤਯੁਗ ਦੇ ਵਿੱਚ ਆਪ ਜੀ ਨੇ ਸਤਯੁਗ ਨੂੰ ਮਾਣਿਆ ਹੈ, ਉਦੋਂ ਆਪ ਜੀ ਨੇ ਬਾਣ ਬਾਵਨ ਅਵਤਾਰ ਧਾਰਿਆ ਹੈ। ਸੋ ਜੋ ਬਾਲ ਰਾਜਾ ਸੀ ਉਸਨੂੰ ਛਲਣ ਦੇ ਵਾਸਤੇ ਆਪ ਜੀ ਨੇ 52 ਉਂਗਲੀ ਦਾ ਅਵਤਾਰ ਧਾਰਨ ਕੀਤਾ। ਹੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਆਪ ਇਸੇ ਤਰੀਕੇ ਨਾਲ ਤ੍ਰੇਤਾ ਤੈ ਮਾਣਿਓ, ਤ੍ਰੇਤਾ ਯੁਗ ਆਪ ਜੀ ਨੇ ਮਾਣਨਾ ਕੀਤਾ, ਰਾਮ ਰਘਵੰਸ ਸਹਾਇਓ, ਰਾਘਵਾਦੀ ਕੁੱਲ ਦੇ ਵਿੱਚ ਆਪ ਜੀ ਰਾਮ ਚੰਦਰ ਰੂਪ ਹੋ ਕੇ ਅਵਤਾਰ ਧਾਰਨ ਕੀਤਾ ਹੈ। ਇਸੇ ਤਰੀਕੇ ਨਾਲ ਉਸ ਯੁੱਗ ਦੇ ਵਿੱਚ ਪਾਪੀਆਂ ਨੂੰ ਕਿਸ ਤਰੀਕੇ ਨਾਲ ਖਤਮ ਕੀਤਾ, ਪਾਪ ਦਾਨ ਕੀਤਾ, ਦੁਸ਼ਟਾਂ ਨੂੰ ਮਾਰਿਆ ਹੈ। ਇਸੇ ਤਰ੍ਹਾਂ ਦੁਆਪਰ ਕ੍ਰਿਸ਼ਨ ਮੁਰਾਰ, ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਰੂਪ ਹੋ ਕਰਕੇ ਆਪ ਜੀ ਨੇ ਮੋਹ ਆਦਿਕ ਦੈਂਤਾਂ ਨੂੰ ਮਾਰਿਆ, ਕੰਸ ਆਦਿਕ ਕੇਸਿਆਦਿਕ ਦੈਂਤਾਂ ਨੂੰ ਮਾਰਿਆ ਹੈ। ਇਸੇ ਤਰੀਕੇ ਨਾਲ ਕੰਸ ਕਿਰਤਾਰ ਜੋ ਉਸਨੂੰ ਸਫਲਾ ਕੀਤਾ, ਉਗਰ ਸਾਨ ਕੋ ਰਾਜ ਭੈ ਭਗਤ ਹੈ ਜਨ ਪ੍ਰੀਓ, ਆਪ ਜੀ ਆਪਣੇ ਭਗਤਾਂ ਨੂੰ ਅਭੈਤਾ ਦਾ ਦਾਨ ਦੇਣ ਵਾਲੇ, ਦਰ ਤੋਂ ਰਹਿਤ ਕਰਨ ਵਾਲੇ ਹੋ, ਉਗਰ ਸੈਨ ਆਦਿਕਾਂ ਨੂੰ ਰਾਜ ਬਖਸ਼ ਕੀਤਾ ਹੈ। ਉਹੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਪਰਮੇਸ਼ਵਰ ਸਰੂਪ ਹੋ ਕਰਕੇ ਵੱਡੇ ਹੋ, ਇਸ ਕਰਕੇ ਦੁਨੀਆਂ ਨੂੰ ਤਾਰਨ ਵਾਸਤੇ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਆਪ ਜੀ ਨੇ ਅਵਤਾਰ ਧਾਰਨ ਕੀਤਾ। ਵੱਡੇ ਨੇ, ਉਹਨਾਂ ਅਵਤਾਰਾਂ ਤੋਂ ਵੱਡੇ ਨੇ ਜਿਹੜੇ ਉਹ ਅਵਤਾਰ ਪਹਿਲੇ ਯੁੱਗਾਂ ਦੇ ਵਿੱਚ ਆਏ ਨੇ, ਇੱਥੇ ਹੁਣ ਵੱਡੇ ਦਾ ਨਿਰਣਾ ਹੋਵੇਗਾ। ਸੋ ਵਿਸ਼ਨੂੰ ਦੇ ਸ਼ਿਵ ਤੇ ਬ੍ਰਹਮਾ ਦੇ ਅਵਤਾਰ ਆਏ, ਕਲਯੁਗ ਦੇ ਵਿੱਚ ਕਿਉਂ ਨਹੀਂ ਆਏ? ਕਿਉਂਕਿ ਉਹਨਾਂ ਦੇ ਵਿੱਚ ਪ੍ਰਥਾ ਨਹੀਂ। ਕਲਯੁਗ ਦਾ ਭਿਆਨਕ ਸਮਾਂ ਤੋ ਧਰਤੀ ਜਦੋਂ ਡੋਲ ਗਈ ਸੀ, ਪਾਪ ਦਾ ਬੋਲਬਾਲਾ ਬਹੁਤ ਜ਼ਿਆਦਾ ਵਧਿਆ ਸੀ, ਧਰਤੀ ਨੇ ਪੁਕਾਰਾਂ ਕੀਤੀਆਂ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ, ਸੋ ਕੋਈ ਵੀ ਦੇਵੀ ਦੇਵਤਾ, ਕੋਈ ਵੀ ਹੋਰ ਅਵਤਾਰ ਇਸ ਪਾਪ ਦੀ ਨਿਵਿਰਤ ਕਰਨ ਦੇ ਵਿੱਚ ਪ੍ਰਾਪਤ ਨਹੀਂ। ਸੋ ਪਹਿਲੇ ਯੁੱਗਾਂ ਦੇ ਵਿੱਚ ਤਾਂ ਸ਼ਕਤੀਆਂ ਲੈ ਕਰਕੇ ਥੋੜਾ ਪਾਪ ਸੀ, ਉਹਦੀ ਨਿਵਿਰਤੀ ਵਾਸਤੇ ਆਏ ਸਨ। ਐਸ ਪਰਮੇਸ਼ਵਰ ਨੂੰ ਖੁਦ ਗੁਰੂ ਨਾਨਕ ਰੂਪ ਬਣ ਕੇ ਆਉਣਾ ਪਿਆ ਹੈ। ਮਹਾਰਾਜ ਇਹਨਾਂ ਦੇ ਕਰਕੇ ਵੱਡੇ ਤੇ ਪ੍ਰਿਥਵੀ ਨੂੰ ਧੀਰਜ ਦਿੱਤਾ ਕਿ ਅਸੀਂ ਆਵਾਂਗੇ, ਤੇਰਾ ਪਾਪ ਦੂਰ ਕਰਾਂਗੇ, ਫਿਰ ਆਏ ਨੇ। ਸੋ ਪਹਿਲੇ ਯੁੱਗਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਜਿਵੇਂ ਕੋਈ ਰਾਜਾ ਹੋਵੇ ਤੇ ਉਹਦੀ ਰਾਜ ਦੇ ਵਿੱਚ ਕਿਸੇ ਸੂਬੇ ਦੇ ਵਿੱਚ ਕਿਸੇ ਪ੍ਰਾਂਤ ਸਟੇਟ ਵਿੱਚ ਬਗਾਵਤ ਹੋ ਜਾਵੇ ਤਾਂ ਆਪਣੇ ਕਿਸੇ ਮੰਤਰੀ ਨੂੰ ਕਿਸੇ ਵਜ਼ੀਰ ਨੂੰ ਭੇਜ ਕਰਕੇ ਉਹ ਉਸ ਬਗਾਵਤ ਨੂੰ ਦਬਾ ਲੈਂਦਾ ਹੈ। ਪਰ ਜਦੋਂ ਤੋਂ ਬਹੁਤਾ ਦੇਸ਼ ਦੇ ਵਿੱਚ ਗੜਬੜ ਹੋ ਜਾਵੇ ਉਦੋਂ ਰਾਜਾ ਹੁੰਦਾ ਜਿਹੜਾ ਆਪ ਚੜ੍ਹ ਕੇ ਜਾਂਦਾ ਤੇ ਫਿਰ ਇਸ ਤਰੀਕੇ ਨਾਲ ਦੇਸ਼ ਦੇ ਵਿੱਚ ਅਮਨ ਸ਼ਾਂਤੀ ਸਥਾਪਿਤ ਕਰਦਾ ਹੈ। ਇਸ ਤਰ੍ਹਾਂ ਪਹਿਲਾਂ ਥੋੜਾ ਥੋੜਾ ਪਾਪ ਸੀ ਤੇ ਪਰਮੇਸ਼ਵਰ ਨੇ ਥੋੜੀਆਂ ਥੋੜੀਆਂ ਸ਼ਕਤੀਆਂ ਦੇ ਕਰਕੇ ਅਵਤਾਰਾਂ ਨੂੰ ਭੇਜਿਆ ਤੇ ਅਮਨ ਸ਼ਾਂਤੀ ਸਥਾਪਿਤ ਕੀਤੀ। ਕਲਯੁਗ ਦੇ ਸਮੇਂ ਦੇ ਵਿੱਚ ਪਾਪ ਦਾ ਬਹੁਤਾ ਬੋਲਬਾਲਾ ਸੀ, ਕਲਯੁਗ ਦਾ ਤਪ ਤੇਜ਼ ਜ਼ਿਆਦਾ ਸੀ ਜਿਸ ਨੂੰ ਹੋਰ ਕੋਈ ਨਹੀਂ ਸਹਾਰ ਸਕਦਾ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਆਏ। ਇਸ ਤਰੀਕੇ ਨਾਲ ਉਹ ਕਹਿੰਦੇ ਨੇ, ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅੰਮ੍ਰਿਤ ਸਹਾਇਓ। ਇਸ ਤਰੀਕੇ ਨਾਲ ਉਸ ਅਕਾਲ ਵਾਹਿਗੁਰੂ ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੂਪ ਧਾਰ ਕੇ ਸਭ ਤੋਂ ਵੱਡੇ, ਇਸੇ ਕਰਕੇ ਗੁਰਬਾਣੀ ਕਿਹਾ ਸਭ ਤੋਂ ਵੱਡੇ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਇਹਨਾਂ ਦੇਵਤਿਆਂ ਤੋਂ ਸਾਰਿਆਂ ਤੋਂ ਵੱਡੇ ਸਤਿਗੁਰੂ ਸਾਹਿਬ ਜੀ ਹਨ, ਜਿਨ੍ਹਾਂ ਨੂੰ ਇਹ ਦੇਵਤੇ ਹਨ ਜਿਹੜੇ ਉਹ ਗਾਉਂਦੇ ਨੇ। ਉਹ ਕਿਸ ਤਰ੍ਹਾਂ ਗਾਉਂਦੇ ਨੇ, ਇਹ ਵੀ ਸਵਈਆਂ ਦੇ ਵਿੱਚ ਭੱਟਾਂ ਨੇ ਕਥਨ ਕੀਤਾ ਹੈ। ਗਾਵੋ ਗੁਣ ਸਾਗਰ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸਭ ਸਰੇ, ਗਾਵੇ ਗੰਭੀਰ ਧੀਰਮਤ ਸਾਗਰ, ਜੋਗੀ ਚੰਗਮ ਧਿਆਨ ਧਰੇ, ਗਾਵੇ ਇੰਦਰਾਦ ਭਗਤ ਪ੍ਰਹਿਲਾਦ, ਆਤਮ ਰਸ ਜਨ ਜਾਣਿਓ, ਕਬ ਕਲ ਸਗਸ ਗਾਵੋ ਗੁਰੂ ਨਾਨਕ ਰਾਜ ਜੋਗ ਸਮਾਨ। ਸਵਰਗਾਂ ਦਾ ਜਿਹੜਾ ਰਾਜਾ ਇੰਦਰ ਆਦਿਕ ਹੈ ਜਿਹੜਾ, ਇਸ ਤਰੀਕੇ ਨਾਲ ਜੋਗੀ ਲੋਕ ਨੇ ਜਿਹੜੇ, ਜੰਗਮ ਨੇ ਜਿਹੜੇ, ਇਹ ਸਾਰੇ ਤੁਰੇ ਫਿਰਨ ਵਾਲੇ ਦੇ ਚੇਲੇ ਜੋਗੀ ਨੇ ਜਿਹੜੇ, ਇਸੇ ਤਰੀਕੇ ਨਾਲ ਭਗਤ ਪ੍ਰਹਿਲਾਦ ਆਦਿਕ, ਇੰਦਰ ਆਦਿਕ ਦੇਵਤੇ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗਾਉਂਦੇ ਨੇ। ਇਸੇ ਤਰੀਕੇ ਨਾਲ ਹੋਰ ਜਿੰਨੇ ਹਨ, ਗਾਵੇ ਜਨਕਾਦ ਜੁਗਤ ਜੁਗੇਸਰ ਹਰਸ ਪੁਨ ਸਰਬ ਕਲਾ, ਪਹਿਲੇ ਯੁੱਗਾਂ ਦੇ ਵਿੱਚ ਰਾਜੇ ਜਨਕ ਆਦਿਕ ਵਰਗੇ ਹੋਏ ਨੇ, ਉਹ ਵੀ ਪਰਮੇਸ਼ਰ ਦਾ ਗੁਰਜਸ ਗਾਉਂਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਗਾਉਂਦੇ ਨੇ। ਵਾਹਿ ਗੁਣ ਤੁਮ ਅਟਲ ਮੰਡਲ ਵਹਿ ਭਗਤ ਭਾਇ ਰਸਦਾਣਿਓ। ਇਸ ਤਰੀਕੇ ਨਾਲ ਕਬ ਕਲ ਸਤ ਗਾਵੋ ਗੁਰੂ ਨਾਨਕ ਰਾਜ ਜੋਗ ਬਿਨ ਮਾਣਿਓ। ਗਾਵੈ ਕਪਲਾਦ ਆਦ ਜੋਗੇਸਰ ਅਪਰੰਪਰ ਅਵਤਾਰ ਵਰੋ। ਗਾਵੈ ਜਮ ਸਗਨ ਪਰਸਰਾਮੇਸਰ ਕਾਰ ਗੁਣ ਥਾਰ ਤਕ ਤੇਜ ਹਰਿਓ। ਇਹ ਸਾਰੇ ਭਗਤਾਂ ਦੇ ਰਿਸ਼ੀਆਂ ਮੁਨੀਆਂ ਦੇ ਨਾਮ ਆਉਂਦੇ ਨੇ। ਕਪਲ ਆਦਿਕ ਮੁਨੀ ਹੈ ਜਿਹੜਾ, ਇਸ ਤਰੀਕੇ ਨਾਲ ਉਹ ਵੀ ਮਹਾਰਾਜ ਦਾ ਜਸ ਗਾਉਂਦਾ ਹੈ। ਜਮ ਦਗਨੀ ਰਿਕੀ ਜੀ ਪਰਸਰਾਮ ਜਿਹੜਾ ਸ਼ਿਵ ਜੀ ਦਾ ਅਵਤਾਰ ਹੋਇਆ ਹੈ, ਜਿਹਨੇ 21 ਵਾਰ ਕਸ਼ਤਰੀਆਂ ਦਾ ਨਾਸ਼ ਕੀਤਾ ਸੀ, ਕੁਹਾੜੇ ਦੇ ਨਾਲ ਕਸ਼ਤਰੀ ਮਾਰੇ ਸਨ, ਉਹ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਜਸ ਗਾਉਂਦਾ ਕਿਉਂ ਗਾਉਂਦਾ? ਮਹਾਰਾਜ ਸਭ ਤੋਂ ਵੱਡੇ ਨੇ। ਅਕਰੂਰ ਬਿਦਰ ਗੁਣ ਗੁਣ ਗਾਵੈ, ਇਸੇ ਤਰੀਕੇ ਨਾਲ ਉਦੋਂ ਅਕਰੂਰ ਬਿਦਰ ਗੁਣ ਗਾਵੈ ਆਸਰਬਾਦ ਜਾਣਿਓ। ਇਸੇ ਤਰ੍ਹਾਂ ਕ੍ਰਿਸ਼ਨ ਦਾ ਚਾਚਾ ਉਦੋਂ ਅਕਰੂਰ ਅਤੇ ਬਿਦਰ ਕ੍ਰਿਸ਼ਨ ਭਗਤ, ਇਸੇ ਤਰੀਕੇ ਨਾਲ ਉਹ ਸਾਰੇ ਜਸ ਗਾਉਂਦੇ ਨੇ। ਅਤੇ ਚਾਰ ਵਰਨ ਜਿਹੜੇ ਨੇ ਉਹ ਵੀ ਗੁਰੂ ਨਾਨਕ ਦੇਵ ਮਹਾਰਾਜ ਜਿਹੜਾ ਜਸ ਗਾਉਂਦੇ ਕਿਉਂ ਗਾਉਂਦੇ? ਵੱਡੇ ਨੇ। ਗਾਵੈ ਗੁਣ ਵਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਮਰੰਥ ਗੁਣਾ। ਚਾਰੇ ਵਰਨ ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ, ਇਸੇ ਤਰ੍ਹਾਂ ਖੱਟ ਦਰਸ਼ਨ 6 ਦਰਸ਼ਨ ਹਨ ਜਿਹੜੇ ਉਹ ਵੀ, ਤੇ ਬ੍ਰਹਮਾ ਆਦਿਕ ਵੀ ਮਹਾਰਾਜ ਦੇ ਗੁਣਾਂ ਨੂੰ ਗਾਉਂਦਾ ਹੈ। ਜਿਹਨੇ ਕਹਿੰਦੇ ਧਰਤੀ ਸਿਰ ਉੱਪਰ ਚੁੱਕੀ ਹੈ ਸ਼ੇਸ਼ ਨਾਗ, ਉਹ ਵੀ ਮਹਾਰਾਜ ਦੇ ਗੁਣਾਂ ਨੂੰ ਗਾਉਂਦਾ ਹੈ। 1000 ਉਹਦਾ ਮੂੰਹ ਹੈ, 2000 ਉਹਦੇ ਮੂੰਹ ਦੇ ਵਿੱਚ ਰਸਨਾ ਹੈ, ਤੇ 2 ਨਵਾਂ ਨਾਮ ਲੈਂਦਾ। ਜਿਹੜਾ ਇੱਕ ਵਾਰੀ ਨਾਮ ਉਹ ਲੈ ਲਵੇ ਦੁਬਾਰਾ ਉਹ ਪਰਮੇਸ਼ਰ ਦਾ ਨਾਮ ਨਹੀਂ ਲੈਂਦਾ, ਨਵਾਂ ਨਾਮ ਰੱਖ ਕੇ ਉਚਾਰਨ ਕਰਦਾ, ਉਹ ਵੀ ਮਹਾਰਾਜ ਦਾ ਜਸ ਗਾਉਂਦਾ। ਗਾਵੈ ਗੁਣ ਸੇਸ ਸਹਿਸ ਜਿਹਾ ਰਸ ਆਦਿ ਅੰਤ ਲਿਵ ਲਾਗ ਸੁਣਾ। ਸੋ ਇਸ ਤਰੀਕੇ ਨਾਲ ਬਿਰਤੀ ਲਾ ਕਰਕੇ ਉਹ ਸ਼ੇਸ਼ ਨਾਗ ਵੀ ਮਹਾਰਾਜ ਦੇ ਗੁਣਾਂ ਨੂੰ ਗਾਉਂਦਾ ਹੈ। ਗਾਵੈ ਗੁਣ ਮਹਾਂਦੇਵ ਬੈਰਾਗੀ ਚਿੰਨ ਧਿਆਨ ਨਿਰੰਤਰ ਜਾਣਿਓ। ਸ਼ਿਵ ਜੀ ਜਿਹੜਾ ਹੈ ਉਹ ਵੀ ਮਹਾਰਾਜ ਦੇ ਗੁਣਾਂ ਨੂੰ ਗਾਉਂਦਾ ਹੈ, ਜਿਹਦੀ 88,000 ਇੱਕ ਚੌਂਕੀ ਤੇ ਬੈਠਾ ਰਹਿੰਦਾ, ਇੰਨੀ ਲੰਮੀ ਸਾਧੀ ਦੋਸਤੀ ਹੈ। ਉਹ ਧਿਆਨ ਲਾ ਕਰਕੇ ਧਿਆਨ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾਉਂਦਾ ਹੈ। ਇਸੇ ਤਰੀਕੇ ਦੇ ਨਾਲ ਸਾਰੀ ਸ੍ਰਿਸ਼ਟੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾ ਰਹੀ ਹੈ। ਕਲਯੁੱਗ ਦੇ ਵਿੱਚ ਜਿਹੜੇ ਭਗਤ ਹੋਏ ਨੇ ਉਹ ਵੀ ਮਹਾਰਾਜ ਦੇ ਜਸ ਨੂੰ ਗਾਉਂਦੇ ਨੇ। ਤੇ ਉਸੇ ਤਰੀਕੇ ਨਾਲ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ, ਸਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ, ਤੇ ਭਗਤ ਰਵਿਦਾਸ ਜੀ, ਇਸੇ ਤਰੀਕੇ ਨਾਲ ਭਗਤ ਜੈ ਦੇਵ ਜੀ, ਭਗਤ ਤ੍ਰਿਲੋਚਨ ਜੀ, ਅਤੇ ਇਸੇ ਤਰ੍ਹਾਂ ਸਾਰੇ ਭਗਤ ਕਬੀਰ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਗਾਉਂਦੇ ਨੇ। ਭਗਤ ਬੇਣ ਗੁੰਦ ਰਵੈ ਆਤਮ ਸਹਿਜ ਆਤਮ ਰੰਗ ਮਾਣ, ਬੇਣੀ ਭਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਨੂੰ ਗਾਉਂਦਾ ਹੈ। ਜੋਗ ਧਿਆਨ ਗੁਰ ਗਿਆਨ ਬਿਨਾਂ ਪ੍ਰਭ ਅਵਰ ਨ ਜਾਣੈ, ਸੁਖ ਦਿਓ ਪ੍ਰੀਖਿਤ ਗੁਣ ਰਵੈ ਗੌਤਮ ਰਿਖ ਜਸ ਗਾਇਓ। ਸੁਖਦੇਵ ਮੁਨੀ ਜੋ ਪਹਿਲੇ ਯੁੱਗ ਵਿੱਚ ਹੋਇਆ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਗਾਉਂਦਾ ਹੈ। ਅਤੇ ਪ੍ਰੀਖਿਤ ਰਾਜਾ ਜੋ ਦੁਆਪਰ ਯੁੱਗ ਦੇ ਐਂਡ ਤੇ ਹੋਇਆ, ਕਲਯੁੱਗ ਦੀ ਸਟਾਰਟਿੰਗ ਦੇ ਵਿੱਚ ਹੋਇਆ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਗਾਉਂਦਾ ਹੈ। ਇਸੇ ਤਰ੍ਹਾਂ ਸਾਰੇ ਹਨ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਗਾਉਂਦੇ ਨੇ। ਗੁਣ ਗਾਵੈ ਨਵਨਾਥ ਧੰਨ ਗੁਰ ਸਾਹਿਬ ਸਮਾਇਓ। 9 ਨਾਥ ਮੰਨੇ ਨੇ 9 ਯੋਗੀਆਂ ਦੇ ਵਿੱਚੋਂ, ਉਹ 9 ਨਾਥ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਗਾਉਂਦੇ ਨੇ। ਅਤੇ ਇਸੇ ਤਰੀਕੇ ਨਾਲ ਮਾਂ ਧਾਤਾ ਗੁਣ ਰਵੈ ਜਿਣ ਚੱਕਰ ਵੈ ਕਹਾਇਓ। ਮਾਂ ਧਾਤਾ ਜਿਹੜਾ ਰਾਜਾ ਹੈ ਉਹ ਵੀ ਮਹਾਰਾਜ ਦੇ ਗੁਣਾਂ ਨੂੰ ਗਾਉਂਦਾ ਹੈ। ਜਿਹੜਾ ਚੱਕਰਵਰਤੀ ਬਾਦਸ਼ਾਹ ਜਿਸਨੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਅਖਵਾਇਆ ਹੈ। ਗੁਣ ਗਾਵੈ ਪਦਰਾਉ ਸਪਤ ਪਾਤਾਲ ਬਸੰਤਾਉ। ਸੋ ਜਿਸ ਨੂੰ 52 ਅਵਤਾਰ ਧਾਰਨ ਕਰਕੇ ਵਿਸ਼ਨੂੰ ਭਗਵਾਨ ਨੇ ਛਲਿਆ ਸੀ, ਉਹ ਬਲ ਰਾਜਾ ਵੀ ਮਹਾਰਾਜ ਦੇ ਜਸ ਨੂੰ ਗਾਉਂਦਾ। ਪਾਤਾਲ ਦੇ ਵਿੱਚ ਉਸਨੂੰ ਧੱਸ ਦਿੱਤਾ ਸੀ, 2.5 ਕਦਮ ਉਹਦੇ ਕੋਲੋਂ ਧਰਤੀ ਮੰਗੀ ਸੀ। ਸੋ 2 ਕਦਮਾਂ ਦੇ ਵਿੱਚ ਧਰਤੀ ਮੰਗੀ ਤੇ 80 ਕਦਮ ਉੱਪਰ ਉਹਦਾ ਸਰੀਰ ਮਿਲ ਲਿਆ ਸੀ, ਤੇ ਫਿਰ ਲੱਤ ਦੇ ਨਾਲ ਉਸਨੂੰ ਪਾਤਾਲ ਦੇ ਵਿੱਚ ਘੁਸਾ ਦਿੱਤਾ ਸੀ। ਉਹ ਬਲ ਜਿਹੜਾ ਰਾਜਾ ਹੈ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾਉਂਦਾ ਹੈ। ਪਰਸਰ ਗੁਣ ਚਰੈ ਸਦਾ ਗੁਰਸੰਗ ਰਹੰਤੋ। ਇਸੇ ਤਰ੍ਹਾਂ ਰਾਜਾ ਪਰਸਰੀ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਦੇ ਗੁਣ ਗਾਉਂਦਾ ਹੈ। ਦੂਰਬਾ ਪੁਰੂਰ ਅੰਗਰਾ ਗੁਰੂ ਨਾਨਕ ਜਸ ਗਾਇਓ। ਸੋ ਦੂਰਬਾ ਰਿਕੀ ਪੁਰੂਰੋ ਭਗਤ ਰਾਜਾ ਤੇ ਅੰਗਰਾ, ਇਹ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਗਾਉਂਦੇ ਨੇ। ਕਿਉਂ ਗਾਉਂਦੇ ਆ? ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਨਾਂ ਤੋਂ ਵੱਡੇ ਨੇ। ਇਸੇ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਬਖਸ਼ਾਂ ਕਰ ਰਹੇ ਨੇ, ਫਰਮਾ ਰਹੇ ਨੇ, ਤੁਮ ਵੱਡ ਪੁਰਖ ਵੱਡ ਅਗਮ ਗੁਸਾਈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਵੱਡੇ ਹੋ ਅਤੇ ਪੁਰਖ ਸਰੂਪ ਹੋ। ਸਾਰੇ ਬਾਕੀ ਜਿੰਨੇ ਵੀ ਨੇ ਸਾਰੇ ਇਸਤਰੀਆਂ ਸਰੂਪ ਨੇ। ਸੋ ਆਪ ਜੀ ਪੁਰਖ ਸਰੂਪ ਹੋ। ਠਾਕੁਰ ਏਕ ਸਬਾਈ ਨਾਰ, ਸੋ ਏਕ ਇੱਕ ਹੀ ਮਾਲਕ ਹੈ, ਬਾਕੀ ਇਸਤਰੀਆਂ ਦੇ ਸਰੂਪ ਹਨ। ਵੱਡ ਅਗਮ ਗੁਸਾਈ, ਅਤੇ ਵੱਡੇ ਹੋ ਤੇ ਅਗਮ ਹੋ, ਮਨ ਦੀ ਗਮਤਾ ਤੋਂ ਭਰੇ ਹੋ। ਕੋਈ ਆਪਦੀ ਸ਼ਕਤੀ ਬਿਰਤੀ ਕਰਕੇ ਆਪ ਜੀ ਤੱਕ ਪਹੁੰਚ ਨਹੀਂ ਸਕਦਾ। ਸ਼ਕਤੀ ਬਿਰਤੀ ਨੂੰ ਕਹਿੰਦੇ ਨੇ ਸ਼ਕਤੀ ਸਮਰੱਥਾ ਦੇ ਨਾਲ, ਸ਼ਕਤੀ ਦੇ ਨਾਲ ਆਪ ਤੱਕ ਕੋਈ ਨਹੀਂ ਪਹੁੰਚ ਸਕਦਾ। ਇਸੇ ਤਰ੍ਹਾਂ ਬਿਰਤੀ ਕਰਕੇ ਆਪ ਜੀ ਦਾ ਕੋਈ ਨਹੀਂ ਪਹੁੰਚ ਸਕਦਾ। ਅਗਮ ਹੋ, ਸੋ ਇੰਦਰੀਆਂ ਦੇ ਅਵਿਸ਼ੇ ਹੋਣ ਕਰਕੇ, ਮਨ ਦੀ ਗਮਤਾ ਤੋਂ ਪਰੇ ਹੋਣ ਕਰਕੇ ਆਪ ਜੀ ਅਗਮ ਹੋ। ਗੁਸਾਈ, ਆਪ ਜੀ ਮਾਲਕ ਹੋ। ਗੋ ਨਾਮ ਧਰਤੀ ਦਾ ਹੈ, ਧਰਤੀ ਦੇ ਆਪ ਜੀ ਮਾਲਕ ਹੋ, ਇੰਦਰੀਆਂ ਦੇ ਮਾਲਕ ਹੋ। ਇਸੇ ਤਰੀਕੇ ਨਾਲ ਹਮ ਕੀਰੇ ਕਿਮਰ ਕਿਰਮ ਤੁਮ ਨਸ਼ੇ, ਮਹਾਰਾਜ ਆਪ ਜੀ ਐਡੇ ਵੱਡੇ ਹੋ। ਆਪ ਜੀ ਦੇ ਇੱਕ ਰੋਮ ਵਿੱਚ ਇੰਨਾ ਕੁਝ ਹੈ, ਅਸੀਂ ਮਹਾਰਾਜ ਸੀਧੀ ਨਿਗਾਹ ਦੇ ਵਿੱਚ ਆਉਂਦੇ ਹਾਂ, ਅਸੀਂ ਤਾਂ ਫਿਰ ਕੁਝ ਵੀ ਨਹੀਂ। ਜਿੱਥੇ ਏਡੇ ਏਡੇ ਵੱਡੇ ਅਵਤਾਰ, ਆਪ ਜੀ ਦੇ ਸਾਹਮਣੇ ਕੁਝ ਵੀ ਨਹੀਂ, ਅਸੀਂ ਤਾਂ ਫਿਰ ਸਾਡੀ ਤਾਂ ਗਿਣਤੀ ਕਿਸੇ ਪਾਸੇ ਨਹੀਂ ਆਉਂਦੀ। ਸੋ ਮਹਾਰਾਜ, ਭਾਵੇਂ ਅਸੀਂ ਕੁਝ ਵੀ ਨਹੀਂ, ਅਸੀਂ ਕੀੜਿਆਂ ਦੇ ਵਾਂਗੂ ਹਾਂ, ਕਿਰਮ ਕੀੜਿਆਂ ਦੇ ਵਾਂਗੂ, ਛੋਟੇ ਤੋਂ ਛੋਟੇ ਜੀਵ। ਸੋ ਛੋਟੇ ਤੋਂ ਛੋਟੇ ਜੀਵ ਹਾਂ ਅਸੀਂ ਮਹਾਰਾਜ, ਤੁਮਨ ਛੇ, ਅਸੀਂ ਮਹਾਰਾਜ ਆਪ ਜੀ ਦੇ ਹਾਂ, ਤੁਮਾਰੇ ਹਾਂ, ਅਸੀਂ ਤੁਹਾਡੇ ਹਾਂ ਜੀ।
ਹਰ ਦੀਨ ਦਿਆਲ ਕਰੋ ਪ੍ਰਭ ਕਿਰਪਾ, ਗੁਰ ਸਤਿਗੁਰ ਚਰਨ ਹਮ ਬਨ ਛੇ।
ਆਪ ਜੀ ਦੀਨ ਦਿਆਲ ਹੋ, ਦੀਨਾਂ ਉੱਪਰ ਕਿਰਪਾ ਕਰਨ ਵਾਲੇ ਹੋ, ਦਿਆਲੂ ਹੋ ਸੱਚੇ ਪਾਤਸ਼ਾਹ ਜੀ ਮਹਾਰਾਜ। ਹਰ ਦੀਨ ਦਿਆਲ ਕਰੋ ਪ੍ਰਭ ਕਿਰਪਾ, ਆਪ ਗਰੀਬਾਂ ਦੀਨ ਉਹਨੂੰ ਕਹਿੰਦੇ ਜਿਹਨੂੰ ਡਰ ਵੀ ਹੋਵੇ ਤੇ ਮਨ ਦੇ ਵਿੱਚ ਇੱਛਾ ਵੀ ਕੋਈ ਨਾ ਕੋਈ ਹੋਵੇ, ਉਹਨੂੰ ਦੀਨ ਕਹਿ ਦਿੰਦੇ ਆ। ਉਹ ਤਾਂ ਸਿੱਧੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਦੀਨ ਗਰੀਬ ਨੂੰ ਕਹਿੰਦੇ ਆ, ਤੇ ਦੀਨ ਜਿਹੜਾ ਇੱਛਾ ਤੇ ਭੈ ਸੰਯੁਕਤ ਹੋਵੇ ਉਹ ਦੀਨ ਹੁੰਦਾ ਹੈ। ਤੇ ਅਕਾਲ ਪੁਰਖ ਵਾਹਿਗੁਰੂ ਜੀ ਗਰੀਬਾਂ ਉੱਪਰ ਦਇਆ ਕਰਨ ਵਾਲੇ ਨੇ, ਦੀਨਾਂ ਉੱਪਰ ਦਇਆ ਕਰਨ ਵਾਲੇ ਨੇ। ਕਰੋ ਪ੍ਰਭ ਕਿਰਪਾ, ਇਹ ਪ੍ਰਭੂ ਜੀ ਮਹਾਰਾਜ ਆਪ ਗਰੀਬਾਂ ਉੱਪਰ ਕਿਰਪਾ ਕਰਦੇ ਹੋ, ਤੇ ਅਸੀਂ ਕਿਰਮ ਹਾਂ, ਤੁਚ ਜੀਵ ਹਾਂ, ਤੁਹਾਡੇ ਹਾਂ, ਆਪ ਜੀ ਸਾਡੇ ਉੱਪਰ ਕਿਰਪਾ ਕਰੋ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਬਿਰਧ ਹੈ, ਲੋਹ ਤੇ ਹੇਮ ਇਰੰਡ ਤੇ ਚੰਦਨ ਮਾਨਕ ਤੇ ਸੁਰ ਤੋਂ ਹੀ ਬਨਾਵਤ, ਫੂਲ ਜੋ ਚੂਗ ਪਈ ਹਮ ਤੇ ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ। ਮਹਾਰਾਜ ਅਸੀਂ ਹਮੇਸ਼ਾ ਹੀ ਭੁੱਲਣ ਹਾਰ ਹਾਂ, ਉੱਕ ਜਾਣੇ ਹਾਂ, ਗਲਤੀਆਂ ਕਰਨ ਵਾਲੇ ਹਾਂ, ਆਪ ਜੀ ਸਦਾ ਬਖਸ਼ਿੰਦ ਹੋ। ਇਸ ਕਰਕੇ ਆਪ ਜੀ ਅਸੀਂ ਦਾਸ ਹਾਂ, ਆਪ ਜੀ ਦੇ ਕੋਲੋਂ ਬਖਸ਼ਾਉਂਦੇ ਹਾਂ, ਕਿਉਂਕਿ ਆਪ ਜੀ ਬਖਸ਼ ਦਿੰਦੇ ਹੋ। ਸੋ ਲੋਹ ਤੇ ਹੇਮ ਇਰੰਡ ਤੇ ਚੰਦਨ ਮਾਨਸ ਤੇ ਸੁਰ ਤੋਂ ਹੀ ਬਨਾਵਤ, ਆਪ ਜੀ ਵਿੱਚ ਸਮਰੱਥਾ, ਆਪ ਜੀ ਦਾ ਇਹ ਬਿਰਦ ਹੈ। ਲੋਹ ਤੋਂ, ਲੋਹੇ ਤੋਂ ਆਪ ਜੀ ਸੋਨਾ ਕਰ ਦੇਣ ਵਾਲੇ ਹੋ, ਸੋਨੇ ਵਾਂਗੂ ਬਣਾ ਦਿੰਦੇ ਹੋ। ਇਰੰਡ ਤੇ ਚੰਦਨ, ਸੋ ਇਰੰਡ ਦਾ ਦਰਖਤ, ਉਸ ਨੂੰ ਆਪ ਜੀ ਚੰਦਨ ਕਰਨ ਵਾਲੇ, ਇਰੰਡ ਦੇ ਵਾਂਗੂ, ਜਿਵੇਂ ਇਰੰਡ ਦੀ ਲੱਕੜ ਜਿਹੜੀ ਹੁੰਦੀ ਆ ਕਿਸੇ ਕੰਮ ਨਹੀਂ ਆਉਂਦੀ, ਪੋਲੀ ਹੁੰਦੀ ਹੈ ਨਾ, ਉਹਦੀਆਂ ਜੜਾਂ ਡੂੰਘੀਆਂ ਹੁੰਦੀਆਂ, ਉੱਪਰਲੀ ਮਿੱਟੀ ਦੇ ਵਿੱਚ ਉੱਗਦਾ, ਛੇਤੀ ਉੱਖੜ ਜਾਂਦਾ। ਇਸ ਤਰੀਕੇ ਦੇ ਨਾਲ ਅਸੀਂ ਇਰੰਡ ਦੇ ਵਰਗੇ ਹਾਂ, ਸੋ ਅਸੀਂ ਕਿਸੇ ਕੰਮ ਨਹੀਂ ਆਉਣ ਵਾਲੇ। ਸਾਡੀਆਂ ਜੜਾਂ ਵੀ ਧਰਮ ਦੇ ਵਿੱਚ ਇੰਨੀਆਂ ਡੂੰਘੀਆਂ ਪਰ ਪੱਕ ਨਹੀਂ ਹੋਈਆਂ, ਛੇਤੀ ਡੋਲ ਜਾਣ ਵਾਲੇ ਹਾਂ। ਤੇ ਪਰ ਆਪ ਜੀ ਇਰੰਡ ਤੇ ਚੰਦਨ, ਚੰਦਨ ਕਰਨ ਵਾਲੇ ਹੋ, ਸੋ ਭਗਤੀ ਰੂਪ ਸੁਗੰਧੀ ਭਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਕਰਨ ਵਾਲੇ ਹੋ। ਮਾਨਕ ਤੇ ਸੁਰ ਤੋਂ ਹੀ ਬਨਾਵਤ, ਮਨੁੱਖ ਤੋਂ ਆਪ ਜੀ ਦੇਵਤੇ ਬਣਾ ਦਿੰਦੇ ਹੋ ਇੱਕ ਦ੍ਰਿਸ਼ਟੀ ਦੇ ਨਾਲ ਹੀ। ਸੋ ਇਸ ਤਰੀਕੇ ਨਾਲ ਮਾਨਕ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ, ਇੱਕ ਨਿਮਖ ਦੇ ਵਿੱਚ ਬਹੁਤੇ ਸਮੇਂ ਦੇ ਵਿੱਚ ਨਹੀਂ, ਆਪ ਜੀ ਕਿਰਪਾ ਕਰਨ ਵਾਲੇ ਹੋ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ, ਗੁਰ ਸਤਿਗੁਰ ਚਰਨ ਹਮ ਬਨਛੇ, ਅਸੀਂ ਪੂਜਨੀਕ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਇਸੇ ਤਰੀਕੇ ਨਾਲ ਧੂੜੀ ਬਨਛੇ ਦਾ ਮਤਲਬ ਚਾਹੁੰਦੇ ਹਾਂ।
ਗੋਬਿੰਦ ਜੀਓ ਸਤ ਸੰਗਤ ਮੇਲ ਕਰ ਕਿਰਪਛੇ,
ਇਹ ਗੋਬਿੰਦ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਗੁਰੂ ਮਹਾਰਾਜ ਪਾਤਸ਼ਾਹ ਜੀ ਅਰਦਾਸ ਕਰਨ ਦੀ ਜਾਚ ਦੱਸਦੇ ਨੇ। ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਗੋਬਿੰਦ ਜੀਓ, ਸਤ ਸੰਗਤ ਮੇਲ ਕਰ ਕਿਰਪਛੇ, ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸੰਗਤ ਦੀ ਦਾਤ ਬਖਸ਼ੋ, ਸਤ ਸੰਗਤ ਦੀ ਦਾਤ ਬਖਸ਼ੋ। ਦੋ ਪ੍ਰਕਾਰ ਦੀ ਸੰਗਤ ਹੁੰਦੀ ਹੈ, ਇੱਕ ਅੰਦਰੂਨੀ ਸੰਗਤ ਹੁੰਦੀ ਹੈ, ਇੱਕ ਬੈਰੂਨੀ ਸੰਗਤ ਹੁੰਦੀ ਹੈ। ਉਹਦਾ ਸੰਗਤ ਨਾਮ ਹੁੰਦਾ ਕੱਠ ਦਾ, ਤੇ ਇਹਨਾਂ ਇਸ ਚੀਜ਼ ਨੂੰ ਵਿਦਵਾਨਾਂ ਨੇ ਤਿੰਨ ਤਰੀਕਿਆਂ ਦੇ ਵਿੱਚ ਵੰਡਿਆ, ਇੱਕ ਸੰਗਤ, ਇੱਕ ਸਾਧ ਸੰਗਤ, ਇੱਕ ਕੁਸੰਗਤ, ਸੰਗਤ ਸਤ ਸੰਗਤ ਤੇ ਕੁਸੰਗਤ। ਸੰਗਤ ਜਿਥੇ ਸਮੂਹ ਹੁੰਦਾ ਇਕੱਠ ਹੁੰਦਾ ਓਹਨੂੰ ਆਪਾਂ ਸੰਗਤ ਕਹਿ ਸਕਦੇ ਹਾਂ, ਜਿਥੇ ਇਕੱਠ ਹੋਵੇ। ਤੇ ਜਿਥੇ ਕੁਸੰਗਤ, ਜਿਥੇ ਖੋਟੇ ਪੁਰਸ਼ ਹੋਣ, ਸੋ ਬਦਫੈਲੀਆਂ ਕਰਨ ਵਾਲੇ, ਕੁਕਰਮਾਂ ਵਾਲੇ, ਜਿਥੇ ਸਾਰੇ ਉਧਰ ਨੂੰ ਪ੍ਰੇਰਨ ਵਾਲੇ ਹੋਣ, ਜਿਥੇ ਉਥੇ ਚਾਰ ਪੰਜ ਜਾਣੇ ਬੈਠੇ ਹੋਣ, ਦੋ ਤਿੰਨ ਚਾਰ ਜਿੰਨੇ ਵੀ ਹੁਣ ਜਾਂ ਜ਼ਿਆਦੇ ਹੋਣ, ਸੋ ਜਿਨ੍ਹਾਂ ਨੂੰ ਵੇਖ ਕਰਕੇ ਮਨ ਜਿਹੜਾ ਧਰਮ ਦੇ ਰਸਤੇ ਉੱਪਰੋਂ ਹਟ ਜਾਏ, ਮਨ ਡਿੱਗ ਪਵੇ, ਸੋ ਉਹਨਾਂ ਦੇ ਮਗਰ ਉਹ ਕਸੰਗਤ ਹੋ ਗਈ। ਇਸੇ ਤਰ੍ਹਾਂ ਸਤ ਸੰਗਤ ਹੋ ਗਈ, ਜਿੱਥੇ ਭਲੇ ਪੁਰਸ਼ ਹੋਣ, ਨਾਮ ਦੀ ਵਿਚਾਰ ਹੋਵੇ। ਮਹਾਰਾਜ ਨੇ ਇਹਦੇ ਬਾਬਤ ਕਿਹਾ ਹੈ, ਸਤਸੰਗਤ ਕਿਹੋ ਜਿਹੀ ਹੁੰਦੀ ਹੈ? ਗਰੀਬ ਨਵਾਜ ਦੱਸਦੇ ਨੇ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਭਾਈ ਸਤਸੰਗਤ ਕਿਹੋ ਜਿਹੀ ਜਾਣੀ ਜਾਂਦੀ ਹੈ? ਜਿੱਥੇ ਕੇਵਲ ਇੱਕ ਨਾਮ ਦਾ ਹੀ ਵਖਿਆਨ ਹੋਵੇ, ਜਿੱਥੇ ਕੇਵਲ ਪਰਮੇਸ਼ਰ ਦੀ ਗੱਲ ਹੋਵੇ, ਭਗਤੀ ਦੀ ਗੱਲ ਹੋਵੇ, ਪਰਮੇਸ਼ਰ ਦੇ ਪਿਆਰਿਆਂ ਦੀ ਗੱਲ ਹੋਵੇ, ਗੁਰੂ ਦੀ ਗੱਲ ਹੋਵੇ, ਮਹਾਰਾਜ ਦੀਆਂ ਕਥਾ ਕਹਾਣੀਆਂ ਹੋਣ, ਉਹ ਸਤਸੰਗਤ ਹੋ ਜਾਂਦੀ ਹੈ। ਕੇਵਲ ਪਰਮੇਸ਼ਰ ਦੇ ਨਾਮ ਦਾ ਵਖਿਆਨ ਹੁੰਦਾ ਹੋਵੇ, ਉਹ ਸਤਸੰਗਤ ਹੁੰਦੀ ਹੈ। ਤੇ ਸਤਸੰਗਤ ਦਾ ਮਹਾਤਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਗਰੀਬ ਨਵਾਜ ਜੀ ਕਹਿ ਰਹੇ ਨੇ, ਇਹ ਪਰਮੇਸ਼ਰ ਜੀ ਸਾਨੂੰ ਸਤਸੰਗਤ ਦੀ ਦਾਤ ਬਖਸ਼ੋ, ਸੱਚ ਦਾ ਸੰਗ ਕਰਨ ਦੀ। ਅੰਦਰੂਨੀ ਤੇ ਅੰਦਰੂਨੀ ਸੰਗਤ ਤੇ ਬੈਰੂਨੀ ਸੰਗਤ। ਬੈਰੂਨੀ ਸੰਗਤ ਹੁੰਦੀ ਬਾਹਰਲੀ, ਜਿਵੇਂ ਆਪਾਂ ਹੁਣ ਇੱਥੇ ਆ ਕੇ ਸਾਰੇ ਬੈਠੇ ਹੋਏ ਆ, ਇਹਨੂੰ ਬੈਰੂਨੀ ਸੰਗਤ ਕਹਿੰਦੇ ਆ। ਤੇ ਮਹਾਂਪੁਰਸ਼ਾਂ ਦੀ, ਸਾਧੂ ਮਹਾਤਮਾਵਾਂ ਦੀ ਸੇਵਾ ਕਰਨੀ, ਉਹਨਾਂ ਦੀ ਸੰਗਤ ਕਰਨੀ, ਉਹਨਾਂ ਦੇ ਕੋਲੋਂ ਵਚਨ ਸੁਣਨੇ, ਇਹ ਬਰੂਨੀ ਸੰਗਤ ਹੈ। ਸੋ ਇੱਕ ਅੰਦਰੂਨੀ ਸੰਗਤ ਹੈ ਕਿ ਆਪਣੇ ਅੰਦਰ ਵਿਚਾਰ ਕਰਦੇ ਰਹਿਣਾ। ਜਿਹੜੇ ਬੈਰੂਨੀ ਸੰਗਤ ਵਿੱਚ ਚੀਜ਼ਾਂ ਪ੍ਰਾਪਤ ਹੋਈਆਂ ਨੇ, ਕਥਾ ਕਹਾਣੀਆਂ ਸੁਣੀਆਂ ਨੇ, ਉਹਨਾਂ ਦੀ ਵਿਚਾਰ ਕਰਨੀ, ਉਹਨਾਂ ਨੂੰ ਆਪਣੇ ਅੰਦਰਲੇ ਜੀਵਨ ਅੰਦਰ ਢਾਲਣਾ, ਸੋ ਸੋਚਣਾ, ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾਉਣਾ, ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਇਸ ਤਰੀਕੇ ਨਾਲ ਇਹ ਹੈ ਅੰਦਰਲੀ ਸੰਗਤ। ਤੇ ਦੋਵਾਂ ਤਰੀਕਿਆਂ ਦੀ ਜਿਹੜੀ ਸੰਗਤ ਹੈ, ਇਹਦੇ ਨਾਲ ਪਾਰ ਉਤਾਰਾ। ਸਤ ਸੰਗਤ ਆਪਾਂ ਹਮੇਸ਼ਾ ਹੀ ਕਰ ਸਕਦੇ ਹਾਂ, ਕਿਉਂਕਿ ਸਤ ਨਾਮ ਸੱਚ ਦਾ ਹੈ। ਸੱਚਾ ਨਾਮ ਪਰਮੇਸ਼ਰ ਦਾ ਸਦਾ ਹੀ ਹਿਰਦੇ 'ਚ ਵਸਾ ਕੇ ਰੱਖ ਕੇ ਸਦਾ ਹੀ ਸਤਸੰਗਤ ਹੋਵੇਗੀ। ਸਾਰ ਸੰਗਤ ਜਦੋਂ ਗੁਰਦੁਆਰੇ ਆਉਣੇ ਆ ਜਾਂ ਸੰਤਾਂ ਮਹਾਂਪੁਰਸ਼ਾਂ ਦੇ ਪਾਸ ਬੈਠਦੇ ਆ, ਉਦੋਂ ਸਾਰ ਸੰਗਤ ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਸੰਗਤ ਜਿਹੜੀ ਹੈ ਜਹਾਜ਼ ਦੇ ਵਾਂਗੂ ਹੈ। ਸੋ ਸੰਸਾਰ ਸਮੁੰਦਰ ਤੋਂ ਪਾਰ ਕਰਨ ਦੇ ਵਾਸਤੇ, ਜੀਵ ਨੂੰ ਤਾਰਨ ਦੇ ਵਾਸਤੇ ਮਹਾਰਾਜ ਨੇ ਕਲਯੁਗ ਦੇ ਸਮੇਂ ਦੇ ਵਿੱਚ ਸੌਖਾ ਹੀ ਤਰੀਕਾ ਬਖਸ਼ਿਆ। ਇਹਦਾ ਬਹੁਤਾ ਫਲ ਪ੍ਰਾਪਤ ਹੁੰਦਾ। ਜੇ ਕੋਈ ਬਹੁਤੀ ਤਪੱਸਿਆ ਕਰੇ, ਉਹਦਾ ਬਹੁਤਾ ਫਲ ਨਾ ਪ੍ਰਾਪਤ ਹੋਵੇ, ਤੇ ਸੰਗਤ ਥੋੜੀ ਜਿਹੀ ਕਰ ਲਵੇ ਤੇ ਉਹਦਾ ਬਹੁਤਾ ਫਲ ਮਿਲ ਜਾਂਦਾ। ਜਿਵੇਂ ਸੋ ਨਾਰਦ ਮੁਨੀ ਜੀ, ਉਹਨਾਂ ਨੇ ਕਹਿੰਦੇ 88,000 ਵਰ੍ਹਾ ਤਪੱਸਿਆ ਕੀਤੀ। ਤਪੱਸਿਆ ਕਰਕੇ ਵਸ਼ਿਸ਼ਠ ਮੁਨੀ ਜੀ ਦੇ ਪਾਸ ਗਏ, ਜਾ ਕਰਕੇ ਉਹਨਾਂ ਨੂੰ ਮਿਲੇ ਤੇ ਸਤਿਕਾਰ ਦੇ ਵਜੋਂ ਉਹਨਾਂ ਨੂੰ ਕਹਿਣ ਲੱਗੇ, 88,000 ਵਰ੍ਹਾ ਤਪੱਸਿਆ ਕੀਤੀ ਹੈ, ਆਪ ਜੀ ਨੂੰ ਮੈਂ ਇਹਦਾ ਫਲ ਦਿੰਦਾ ਹਾਂ। ਉਹ ਕਹਿਣ ਲੱਗੇ, ਮੈਂ ਇੱਕ ਘੜੀ ਸਤਸੰਗਤ ਕੀਤੀ ਹੈ, ਇਹਦੇ ਬਦਲੇ ਵਿੱਚ ਤੁਹਾਨੂੰ ਇਹਦਾ ਫਲ ਦਿੰਦਾ ਹਾਂ। ਉਹ ਕਹਿੰਦੇ ਵੀ ਮੈਂ ਤਾਂ ਇੰਨੀ ਭਗਤੀ, ਇੰਨੀ ਤਪੱਸਿਆ ਕੀਤੀ ਹੈ, ਉਹਦਾ ਫਲ ਦੇ ਰਿਹਾ। ਇਹ ਕੇਵਲ ਸੰਗਤ, ਇਹਨਾਂ ਨੇ ਇੱਕ ਘੜੀ ਕੀਤੀ ਹੈ, 24 ਮਿੰਟ, ਇੰਨੀ ਸੰਗਤ ਇਹਦਾ ਫਲ ਦੇ ਰਹੇ ਨੇ, ਸੋ ਇਹ ਤਾਂ ਠੀਕ ਨਹੀਂ ਹੈ। ਸੋ ਇਹ ਤਾਂ ਬੇਇੱਜ਼ਤੀ ਜੀ ਵਾਲੀ ਗੱਲ ਹੈ। ਸ਼ੇਸ਼ ਨਾਗ ਦੇ ਕੋਲ ਚਲੇ ਗਏ ਨਿਰਣਾ ਕਰਨ ਦੇ ਵਾਸਤੇ ਕਿ ਕਿਹਦਾ ਫਲ ਜ਼ਿਆਦਾ ਹੈ। ਸ਼ੇਸ਼ ਨਾਗ ਕਹਿੰਦੇ ਨੇ ਧਰਤੀ ਸਿਰ ਤੇ ਉਹਨੇ ਚੁੱਕੀ ਹੋਈ ਹੈ, ਉਹਨੂੰ ਜਾ ਕੇ ਪੁੱਛਣ ਲੱਗੇ ਕਿ ਤਪੱਸਿਆ ਦਾ ਜ਼ਿਆਦਾ ਫਲ ਹੈ ਕਿ ਸੰਗਤ ਕਰਨ ਦਾ ਜ਼ਿਆਦਾ ਫਲ ਹੈ। ਉਹ ਕਹਿਣ ਲੱਗਾ, ਮੈਨੂੰ ਥੱਲਿਓਂ ਕੱਢੋ ਤੇ ਮੈਂ ਦੱਸੂਗਾ। ਉਹਨੂੰ ਥੱਲਿਓਂ ਕੱਢਣ ਵਾਸਤੇ ਜਿਹੜੀ ਤਪੱਸਿਆ ਕੀਤੀ ਸੀ, ਉਹਦੇ ਬਲ ਦੇ ਨਾਲ ਧਰਤੀ ਨੂੰ ਖੜਾ ਕਰਨ ਦਾ ਯਤਨ ਕੀਤਾ ਗਿਆ ਕਿ ਤਪੱਸਿਆ ਦੇ ਬਲ ਨਾਲ ਧਰਤੀ ਖੜੀ ਹੋ ਜਾਵੇ। ਜਦੋਂ ਥੱਲੋਂ ਉਸਨੇ ਸਿਰ ਕੱਢਿਆ, ਧਰਤੀ ਸੀ ਜਿਹੜੀ ਉਹ ਡੋਲ ਗਈ, ਤਪੱਸਿਆ ਦੇ ਨਾਲ ਖੜੀ ਨਾ ਹੋਈ। ਉਹਨੇ ਫਿਰ ਥੱਲੇ ਸਿਰ ਦੇ ਦਿੱਤਾ, ਤਾਂ ਫੇਰ ਉਸ ਤੋਂ ਬਾਅਦ ਸੋ ਜਿਹੜਾ ਸੰਗਤ ਦਾ ਫਲ ਸੀ, ਉਹਦੇ ਆਸਰੇ ਧਰਤੀ ਨੂੰ ਖੜਾ ਕਰਨ ਦਾ ਯਤਨ ਕੀਤਾ ਗਿਆ ਇੱਕ ਘੜੀ। ਸੋ ਉਹਦੇ ਆਸਰੇ ਦੇ ਨਾਲ ਧਰਤੀ ਸੀ ਜਿਹੜੀ ਖੜੀ ਹੋ ਗਈ, ਡੋਲੀ ਨਹੀਂ, ਤੇ ਸ਼ੇਸ਼ ਨਾਗ ਸੀ ਜਿਹੜਾ ਥੱਲੇ ਬਾਹਰ ਨਿਕਲ ਆਇਆ। ਇਹ ਸੰਗਤ ਦਾ ਇੰਨਾ ਮਹਾਤਮ ਹੈ, ਇੰਨਾ ਫਲ ਹੈ। ਸ਼ੇਸ਼ ਨਾਗ ਨੂੰ ਪੁੱਛਣ ਲੱਗੇ ਕਿ ਤਪੱਸਿਆ ਦਾ ਜ਼ਿਆਦਾ ਫਲ ਕਿ ਸੰਗਤ ਦਾ ਕਥਾ ਕੀਰਤਨ ਸੁਣਨ ਦਾ ਫਲ ਜ਼ਿਆਦਾ? ਉਹ ਕਹਿਣ ਲੱਗਾ, ਦੇਖ ਲਓ ਹੁਣ ਮੈਂ ਤੁਹਾਨੂੰ ਕੀ ਦੱਸਾਂ, ਆਪ ਹੀ ਦੇਖ ਲਓ। ਤਪੱਸਿਆ ਦੇ ਬਲ ਦੇ ਨਾਲ ਧਰਤੀ ਖੜੀ ਨਹੀਂ ਹੋ ਸਕੀ, ਡੋਲਦੀ ਸੀ। ਦੇਖੋ ਸਤਸੰਗਤ ਦਾ ਮਹਾਤਮ, ਇਹਦੇ ਨਾਲ ਸੋ ਇਹ ਜਿਹੜੀ ਹੈ ਧਰਤੀ ਖੜੀ ਹੋ ਗਈ ਹੈ, ਡੋਲੀ ਨਹੀਂ। ਇਸ ਤਰੀਕੇ ਨਾਲ ਇਹਦਾ ਬਹੁਤਾ ਮਹਾਤਮ ਹੈ। ਸੋ ਸ਼ੁਭ ਗੁਣਾਂ ਦੀ ਦਾਤ ਇਥੋਂ ਪ੍ਰਾਪਤ ਹੁੰਦੀ ਹੈ, ਬਹੁਤ ਕੁਝ ਪ੍ਰਾਪਤ ਹੋ ਜਾਂਦਾ ਹੈ। ਸੋ ਰਾਮ ਚੰਦਰ ਜੀ ਜਦੋਂ ਆਪਣੀ ਨਗਰੀ ਨੂੰ ਛੱਡ ਕਰਕੇ ਬਨਵਾਸ ਦੇ ਵਾਸਤੇ ਚੱਲੇ ਸਨ, ਉਸ ਵਕਤ ਉੱਥੇ ਸ਼ਿਵ ਜੀ ਪ੍ਰਗਟ ਹੋਏ। ਸੋ ਉਹਨਾਂ ਨੇ ਉਹਨਾਂ ਦੇ ਕੋਲੋਂ ਇੱਕ ਚੀਜ਼ ਮੰਗੀ ਸੀ ਕਿ ਹੇ ਭੋਲੇ ਨਾਥ, ਇੱਕ ਚੀਜ਼ ਮਿਲੇ ਕਿ ਮੇਰੀ ਜਿਹੜੀ ਨਗਰੀ ਆ ਅਯੁੱਧਿਆ, ਇਹਦੇ ਵਿੱਚ ਸੰਗਤ ਰੋਜ਼ ਹੋਵੇ, ਸਤਸੰਗਤ ਰੋਜ਼ ਹੋਵੇ। ਇਸ ਤਰੀਕੇ ਨਾਲ ਵੱਡੇ ਵੱਡੇ ਜਿਹੜੇ ਰਿਸ਼ੀ ਮੁਨੀ ਹੋਏ ਨੇ, ਉਹਨਾਂ ਨੇ ਵੀ ਸੰਗਤ ਨੂੰ ਹੀ ਮਹਾਤਮ ਦਿੱਤਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇੱਥੇ ਸੰਗਤ ਦੀ ਮਹਿਮਾ ਦਰਸਾਈ ਹੈ, ਉਹਦਾ ਕੁਝ ਪ੍ਰਾਪਤ ਹੋ ਜਾਂਦਾ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਸੰਗਤ ਦੀ ਦਾਤ ਮੰਗਿਆ ਕਰੋ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਗੋਬਿੰਦ ਜੀਓ, ਪਰਮੇਸ਼ਰ ਜੀਓ, ਸਤਸੰਗਤ ਮੇਲ ਕਰ ਕਿਰਪਛੇ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸੰਗਤ ਵਿੱਚ ਮੇਲ ਕਰਕੇ, ਮਹਾਰਾਜ ਕਿਰਪਾ ਕਰਕੇ ਸਾਨੂੰ ਸਤਸੰਗਤ ਦੀ ਦਾਤ ਬਖਸ਼ੋ। ਵੱਡੇ ਵੱਡੇ ਪਾਪੀ ਜਿਹੜੇ ਸਨ, ਉਹ ਵੀ ਇੱਥੇ ਆ ਕਰਕੇ ਭਗਤ ਬਣ ਜਾਂਦੇ ਆ। ਉਹਨਾਂ ਦੇ ਜੀਵਨ ਸੰਗਤ ਵਿੱਚ ਆ ਕਰਕੇ ਪਲਟ ਜਾਂਦੇ, ਬਦਲ ਜਾਂਦੇ। ਮਨ ਜਿਹੜਾ ਹੈ ਸੰਗਤ ਵਿੱਚ ਆ ਕਰਕੇ ਬਦਲ ਜਾਂਦਾ। ਜੋ ਮਨ ਬਾਹਰ ਰਹਿ ਕੇ ਸੋ ਬੁਰੀਆਂ ਚਸਮਨੀਆਂ ਚਿਰਦਾ ਰਹਿੰਦਾ ਹੈ, ਇੱਥੇ ਮਹਾਰਾਜ ਦੀਆਂ ਕਥਾ ਕਹਾਣੀਆਂ ਸੁਣ ਕੇ, ਸੁਭ ਸਿੱਖਿਆ ਸੁਣ ਕੇ ਬਦਲ ਜਾਂਦਾ ਹੈ। ਭਾਈ ਲੱਖੂ ਸ਼ਾਹ ਦੀ ਸਾਖੀ ਇਤਿਹਾਸ ਵਿੱਚ ਆਉਂਦੀ ਹੈ। ਸੋ ਉਹਨਾਂ ਨੇ ਪਹਿਲਾਂ ਉਹਨਾਂ ਦਾ ਕੰਮ ਸੀ, ਧਾੜਵੀ ਸਨ, ਆਉਂਦੇ ਜਾਂਦੇ ਰਾਹੀਆਂ ਨੂੰ ਲੁੱਟ ਲੈਂਦੇ ਸਨ। ਸੋ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਗਤ ਉਹਨਾਂ ਨੂੰ ਪ੍ਰਾਪਤ ਹੋਈ। ਹੁਣ ਕਿੱਥੇ ਧਾੜਵੀ ਆਉਂਦੇ ਜਾਂਦੇ ਰਾਹੀਆਂ ਨੂੰ ਲੁੱਟਣ ਵਾਲੇ, ਤੇ ਮਹਾਰਾਜ ਦੀ ਸੰਗਤ ਪ੍ਰਾਪਤ ਕਰਕੇ ਤੇ ਭਗਤ ਬਣ ਗਏ ਸਨ। ਮਹਾਰਾਜ ਨੇ ਨਾਮ ਦੀ ਦਾਤ ਬਖਸ਼ੀ, ਗਰੀਬ ਨਵਾਜ ਨੇ ਸਿੱਖੀ ਦਾ ਪ੍ਰਚਾਰ ਕਰਨ ਦੇ ਵਾਸਤੇ ਦਾਤ ਬਖਸ਼ੀ, ਲਾਹੌਰ ਦੇ ਵਿੱਚ ਪ੍ਰਚਾਰ ਕਰਦੇ। ਸੋ 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦੇ ਸਨ, ਤੇ ਜ਼ਿੰਦਗੀ ਦੇ ਵਿੱਚ ਪ੍ਰਣ ਕੀਤਾ ਸੀ ਕਿ ਜਿਸ ਮਾਈ ਨੂੰ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਹੋਵੇਗਾ, ਕੰਠ ਹੋਵੇਗਾ, ਉਹਦੇ ਕੋਲੋਂ ਅਸੀਂ ਪ੍ਰਸ਼ਾਦਾ ਛਕਣਾ। ਸੰਗਤ ਦਾ ਪ੍ਰਤਾਪ ਸੀ ਨਾ, ਤੇ ਫੇਰ ਇਸੇ ਤਰ੍ਹਾਂ ਉਹਨਾਂ ਨੇ ਲਾਹੌਰ ਦੀਆਂ ਸਾਰੀਆਂ ਮਾਈਆਂ ਨੂੰ, ਲਾਹੌਰ ਦੀਆਂ ਸਾਰੀਆਂ ਬੀਬੀਆਂ ਨੂੰ ਜਪਜੀ ਸਾਹਿਬ ਕੰਠ ਕਰਾਤਾ ਸੀ। ਕਥਾ ਕਰਦੇ ਸਨ ਤੇ ਲੋਕ ਚਾਹੁੰਦੇ ਸਨ ਕਿ ਸਾਡੇ ਘਰੋਂ ਭਾਈ ਸਾਹਿਬ ਪ੍ਰਸ਼ਾਦਾ ਛਕਣ, ਕੋਈ ਸਾਡੇ ਘਰੋਂ। ਹੁਣ ਭਾਈ ਸਾਹਿਬ ਪ੍ਰਸ਼ਾਦਾ ਉਹਨਾਂ ਘਰੋਂ ਛਕਦੇ ਸਨ ਜਿਨ੍ਹਾਂ ਨੂੰ ਜਪਜੀ ਸਾਹਿਬ ਯਾਦ ਹੁੰਦਾ ਸੀ, ਤੇ ਪ੍ਰਸ਼ਾਦਾ ਛਕਾਉਣ ਦੇ ਵਾਸਤੇ ਸਾਰੀਆਂ ਮਾਈਆਂ ਨੇ ਜਪਜੀ ਸਾਹਿਬ ਕੰਠ ਕਰ ਲਿਆ। ਲਾਹੌਰ ਦੇ ਵਿੱਚ ਸਾਰੀਆਂ ਬੀਬੀਆਂ ਨੇ ਜਪਜੀ ਸਾਹਿਬ ਉਦੋਂ ਯਾਦ ਸੀਗਾ। ਸੋ ਇਸ ਤਰੀਕੇ ਨਾਲ ਇਹ ਸੰਗਤ ਦਾ ਪ੍ਰਤਾਪ, ਭਾਈ ਬੁੱਧੂ ਸ਼ਾਹ ਜੀ ਮਹਾਰਾਜ ਦੇ ਪਾਸ ਆਏ ਸਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕਰਨ ਲੱਗੇ, ਮਹਾਰਾਜ ਆਵਾ ਲਾਇਆ ਇੱਟਾਂ ਦਾ, ਕਿਰਪਾ ਕਰੋ। ਗਰੀਬ ਨਵਾਜ ਨੇ ਕਿਹਾ ਸੀ ਸੰਗਤ ਨੂੰ ਪ੍ਰਸ਼ਾਦਾ ਛਕਾਓ, ਸੰਗਤ ਨੂੰ ਪ੍ਰਸ਼ਾਦਾ ਛਕਾਓ ਤੇ ਤੁਹਾਡਾ ਜਿਹੜਾ ਆਵਾ ਹੈ ਸਹੀ ਚੱਲੇਗਾ। ਉਹਨਾਂ ਨੇ ਸੰਗਤ ਨੂੰ ਪ੍ਰਸ਼ਾਦਾ ਛਕਾਇਆ, ਸੰਗਤ ਨੂੰ ਉੱਚਾ ਜਾਣ ਕਰਕੇ ਮਹਾਰਾਜ ਨੇ ਇਹ ਉਪਮਾ ਦਿੱਤੀ ਹੈ। ਇਸ ਤਰੀਕੇ ਨਾਲ ਫਿਰ ਬਚਨ ਕੀਤੇ ਸਨ, ਭਾਈ ਲੱਖੂ ਸ਼ਾਹ ਜੀ ਨੇ ਕੱਚਾ ਰਹੇਗਾ, ਕੱਚਾ ਰਹਿ ਗਿਆ ਸੀ। ਇਹ ਵੀ ਸੰਗਤ ਦਾ ਹੀ ਪ੍ਰਤਾਪ ਸੀ, ਸੰਗਤ ਦੇ ਪ੍ਰਤਾਪ ਕਰਕੇ ਧਾੜਵੀ ਤੋਂ ਬਚਨਾਂ ਦੇ ਵਿੱਚ ਤਾਕਤ ਆ ਗਈ, ਜੋ ਬਚਨ ਕਰਦੇ ਸਨ ਉਹ ਪੂਰਾ ਹੋ ਜਾਂਦਾ ਸੀ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸੰਗਤ ਕਰਨ ਤੋਂ ਬਿਨਾਂ ਤਾਂ ਮਨ ਦੇ ਵਿੱਚ ਮੈਲ ਭਰੀ ਜਾਂਦੀ ਹੈ, ਮਨ ਪਾਪੀ ਹੋ ਜਾਂਦਾ ਹੈ। ਜੇ ਸੰਗਤ ਕਰੀਏ ਮਨ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ। ਇਸੇ ਕਰਕੇ ਗੋਬਿੰਦ ਜੀਓ, ਪਰਮੇਸ਼ਰ ਜੀਓ, ਸਤਸੰਗਤ ਮੇਲ ਕਰ ਕਿਰਪਛੇ, ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਨੂੰ ਵੀ ਆਪਣੀ ਸੰਗਤ ਵਿੱਚ ਮਿਲਾ ਲਵੋ, ਆਪਣੇ ਪਿਆਰਿਆਂ ਦੀ, ਸੰਤਾਂ ਦੀ, ਮਹਾਤਮਾ ਦੀ, ਗੁਰਸਿੱਖਾਂ ਦੀ। ਸੋ ਇਸ ਤਰੀਕੇ ਨਾਲ ਸੰਗਤ ਕਿਰਪਾ ਕਰਕੇ ਬਖਸ਼ਿਸ਼ ਕਰੋ ਜੀ।
ਜਨਮ ਜਨਮ ਕੇ ਕਿਲ ਵਿਖ ਮਲ ਭਰਿਆ, ਮਿਲ ਸੰਗਤ ਕਰ ਪ੍ਰਭ ਹੰਸ਼ੇ।
ਹੁਣ ਇਹਦੇ ਵਿੱਚ ਵੀ ਸੰਗਤ ਦਾ ਮਹਾਤਮ ਹੈ, ਇਹ ਪੰਕਤੀ ਦੇ ਵਿੱਚ ਵੀ ਕੀ ਹੈ ਸੰਗਤ ਦਾ, ਹੋਰ ਮਹਾਤਮਾ ਜਨਾਉਂਦੇ ਨੇ। ਜਨਮ ਜਨਮ ਕੇ ਕਿਲ ਵਿਖ ਮਲ ਭਰਿਆ, ਸੋ ਜਨਮਾਂ ਜਨਮਾਂਤਰਾਂ ਦੇ, ਇੱਕ ਜਨਮ ਦੇ ਨਹੀਂ ਕਈ ਜਨਮਾਂ ਦੇ ਜਿਹੜੇ ਪਾਪ ਨੇ, ਮੈਲ ਹੈ ਉਹ ਆਪਣੇ ਮਨ ਉੱਪਰ ਜੰਮੀ ਹੋਈ ਹੈ। ਮਨ ਜਨਮਾਂ ਜਨਮਾਂ ਦੀ ਮੈਲ ਕਰਕੇ ਮੈਲਾ ਹੋਇਆ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਮਹਾਰਾਜ ਕਹਿੰਦੇ ਜਨਮਾਂ ਜਨਮਾਂਤਰਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ। ਕਾਲਾ ਹੋਇਆ ਸਿਆਹੋ ਤੇ ਸ਼ਾਹ ਕਾਲਾ ਹੋਇਆ ਪਿਆ ਹੈ। ਸੋ ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ, ਇੰਨਾ ਕਾਲਾ ਹੋਇਆ ਜਿਵੇਂ ਖੰਨਲੀ ਹੁੰਦੀ ਹੈ। ਖੰਨਲੀ ਹੁੰਦੀ ਹੈ ਕੋਲੂ, ਸੋ ਕੋਲੂ ਉਹ ਮਸ਼ੀਨ ਜਿਹਦੇ ਵਿੱਚ ਤਿਲਾਂ ਨੂੰ ਪਾ ਕੇ ਉਹਦਾ ਤੇਲ ਕੱਢਦੇ ਆ, ਜਾਂ ਸਰੋਂ ਨੂੰ ਪਾ ਕੇ ਉਹਦਾ ਤੇਲ ਕੱਢਦੇ ਆ, ਉਹਦੇ ਵਿੱਚ ਪੀੜ ਕੇ ਉਹ ਕੋਲੂ ਨੂੰ ਕਹਿੰਦੇ ਨੇ, ਉਹ ਮਸ਼ੀਨ ਨੂੰ ਕੋਲੂ ਕਹਿੰਦੇ ਹਨ, ਤੇ ਓਹਨੂੰ ਸਾਫ ਕਰਨ ਦੇ ਵਾਸਤੇ ਇੱਕ ਕੱਪੜਾ ਹੁੰਦਾ ਹੈ, ਓਹਨੂੰ ਖੱਲੀ ਕਹਿੰਦੇ ਆ। ਜਦੋਂ ਉਹਦੇ ਉੱਪਰ ਉਹਦਾ ਤੇਲ ਪਾ ਕੇ, ਉਹਦੇ ਵਿੱਚ ਤੇਲ ਪਾ ਕੇ ਉਹਨਾਂ ਦਾ ਤੇਲ ਕੱਢਦੇ ਆ, ਉਹਦੇ ਉੱਪਰ ਧੰਦਿਆਈ ਜੰਮ ਜਾਂਦੀ ਮਸ਼ੀਨ ਦੇ ਉੱਪਰ, ਕੋਹਲੂ ਦੇ ਉੱਪਰ ਉੱਪਰ ਆ ਕਰਕੇ ਘੱਟਾ ਮਿੱਟੀ ਪੈਂਦਾ ਰਹਿੰਦਾ ਤੇ ਉਹ ਮੈਲ ਬਣ ਜਾਂਦੀ ਹੈ, ਤੇ ਉਹ ਮੈਲ ਨੂੰ ਸਾਫ ਕਰਨ ਦੇ ਵਾਸਤੇ ਕੱਪੜੇ ਨਾਲ ਉਹ ਮੈਲ ਸਾਫ ਕਰਦੇ ਆ, ਉਹਦਾ ਨਾਮ ਖੰਦਲੀ ਹੈ। ਤੋ ਇੰਨੀ ਜ਼ਿਆਦਾ ਮੈਲੀ ਹੋ ਜਾਂਦੀ ਹੈ, ਇੱਕ ਤਾਂ ਧੰਦਿਆਈ ਉਹਦੇ ਵਿੱਚ ਧੰਦਿਆਈ ਹੈ ਤੇ ਇੱਕ ਘੱਟਾ ਮਿੱਟੀ ਹੈ, ਜ਼ਿਆਦਾ ਮੈਲੀ ਹੋ ਜਾਂਦੀ ਹੈ, ਤੰਦ ਮੈਲ ਜਿਹਨੂੰ ਕਹਿੰਦੇ ਆ, ਤੰਦ ਮੈਲ ਪੈ ਜਾਂਦੀ ਹੈ। ਔਰ ਤੰਦਾਂ ਦੇ ਵਿੱਚ ਵੀ ਮੈਲ ਫਸ ਜਾਂਦੀ ਹੈ, ਉਹਦਾ ਕੱਪੜਾ ਮੈਲਾ ਤੇ ਉਹਨੂੰ ਧੋਣਾ ਸੌਖਾ ਹੈ, ਜਦੋਂ ਤੰਦ ਮੈਲ ਪੈ ਜਾਵੇ ਤੇ ਉਹ ਤੰਦ ਮੈਲ ਕੱਢਣੀ ਬੜੀ ਔਖੀ ਹੁੰਦੀ ਹੈ, ਤੰਦਾਂ ਦੇ ਵਿੱਚ ਮੈਲ ਪੈ ਜਾਂਦੀ ਹੈ ਧਾਗਿਆਂ ਦੇ ਵਿੱਚ। ਸੋ ਇਸ ਤਰੀਕੇ ਨਾਲ ਧਾਗਿਆਂ ਨੂੰ ਤੰਦ ਕਹਿ ਦਿੰਦੇ ਤੇ ਮੈਲ ਫਸ ਜਾਂਦੀ ਹੈ। ਫਿਰ ਉਹ ਧੋਤੀ ਜਿਹੜੀ ਆ ਉਜਲੀ ਨਹੀਂ ਹੁੰਦੀ, ਸੌ ਧੋਵਣ ਪਾਹੋ ਮਹਾਰਾਜ ਕਹਿੰਦੇ, ਭਾਵੇਂ ਉਹਨੂੰ ਫਿਰ ਸੌ ਧੋ ਪਾ ਦਈਏ ਨਾ ਤਾਂ ਵੀ ਉਜਲੀ ਸਾਫ ਨਹੀਂ ਹੁੰਦੀ। ਸੋ ਇਸ ਤਰੀਕੇ ਨਾਲ ਇੰਨੀ ਮੈਲ ਉਸਨੂੰ ਲੱਗ ਜਾਂਦੀ ਹੈ, ਇਸੇ ਤਰ੍ਹਾਂ ਮਨ ਨੂੰ ਉਹਦੇ ਵਾਂਗੂ ਮੈਲ ਲੱਗੀ ਹੋਈ ਹੈ। ਇਹ ਮਹਾਰਾਜ ਨੇ ਉਹ ਖੰਡਲੀ ਦਾ, ਉਹ ਕੋਲੂ ਵਾਲੇ ਕੱਪੜੇ ਦਾ ਦ੍ਰਿਸ਼ਟਾਂਤ ਉਦਾਹਰਨ ਐਗਜ਼ਾਮਪਲ ਦਿੱਤੀ ਹੈ, ਤੇ ਉਹਦੇ ਵਾਂਗੂ ਇਹ ਮਨ ਨੂੰ ਮੈਲ ਲੱਗੀ। ਇੱਕ ਜਨਮ ਦੀ ਗੱਲ ਹੀ ਨਹੀਂ, ਕਈ ਜਨਮਾਂ ਦੀ ਗੱਲ ਹੈ। ਜਿਹੜੇ ਪਾਪ ਕਰਦਾ ਹੈ ਮਨੁੱਖ ਸਰੀਰ ਦੇ ਨਾਲ ਕਰਦਾ, ਉਹ ਸਾਰੀ ਅੰਦਰ ਮੈਲ ਹੀ ਜੰਮਦੀ ਹੈ, ਮੈਲ ਪਰਤ ਦਰ ਪਰਤ ਮੈਲ ਜੰਮਦੀ ਜਾਂਦੀ ਹੈ। ਫਿਰ ਜੋ ਦੇਖਦਾ ਹੈ ਮਨ ਵਿੱਚ, ਫਿਰ ਬੁਰਾ ਸੋਚਦਾ ਉਹ ਵੀ ਮੈਲ ਹੈ, ਕੰਨਾਂ ਦੁਆਰਾ ਨਿੰਦਿਆ ਚੁਗਲੀ ਸੁਣਦਾ ਹੈ ਉਹ ਵੀ ਮੈਲ ਹੈ, ਉਹ ਸਾਰੀ ਮਨ ਦੇ ਉੱਪਰ ਜੰਮਦੀ ਜਾਂਦੀ। ਜਿਵੇਂ ਕੋਈ ਕਮਰਾ ਹੋਵੇ, ਉਹਦੀਆਂ ਖਿੜਕੀਆਂ ਉਹਦੇ ਦਰਵਾਜ਼ੇ ਖੁੱਲੇ ਹੋਣ, ਖਿੜਕੀਆਂ ਦੁਆਰਾ ਦਰਵਾਜ਼ਿਆਂ ਦੁਆਰਾ ਘੱਟਾ ਹੈ ਜਿਹੜਾ ਬਾਹਰੋਂ ਅੰਦਰ ਨੂੰ ਆਉਂਦਾ, ਜੇ ਰੋਜ਼ ਸਫਾਈ ਘਰ ਦੀ ਨਾ ਕੀਤੀ ਜਾਵੇ ਤਾਂ ਘਰ ਗੰਦਾ ਹੋ ਜਾਂਦਾ। ਸੋ ਘੱਟਾ ਮਿੱਟੀ ਬਾਹਰੋਂ ਆ ਕੇ ਘਰ ਉੱਥੇ ਰਹਿਣ ਯੋਗ ਥਾਂ ਨਹੀਂ ਰਹੇਗੀ, ਇੰਨਾ ਗੰਦਾ ਹੋ ਜਾਵੇ। ਫਿਰ ਰੋਜ਼ ਸਫਾਈ ਕਰਦੇ ਆਪਾਂ ਆਪਣੇ ਘਰਾਂ ਦੀ, ਸਫਾਈ ਰੋਜ਼ ਕਰਨੀ ਪੈਂਦੀ ਕਿਉਂਕਿ ਗੰਦਾ ਹੁੰਦਾ। ਇਸੇ ਤਰ੍ਹਾਂ ਜਿਹੜੀਆਂ ਆਪਣੀਆਂ ਅੱਖਾਂ ਨੇ, ਕੰਨ ਨੇ, ਰਸਨਾ ਹੈ, ਜੇ ਤਾਂ ਨਿਯਮ ਦੇ ਵਿੱਚ ਆਪਣੇ ਨਹੀਂ ਚੱਲਦੇ, ਆਪਣੇ ਕਹਿਣੇ ਦੇ ਵਿੱਚ ਨਹੀਂ, ਰਸਨਾ ਜਿਹੜੀ ਆਪਣੀ ਜ਼ਬਾਨ, ਜੋ ਮਨ ਚ ਵਿਚਾਰ ਆਉਂਦਾ ਬੋਲੀ ਜਾਂਦੀ ਹੈ, ਕੰਨ ਵੀ ਆਪਾਂ ਨਿੰਦਾ ਚੁਗਲੀ ਵੀ ਸੁਣੀ ਜਾਂਦੇ ਹਾਂ, ਸੋ ਅੱਖਾਂ ਵੀ ਵੇਖੀ ਜਾਂਦੀਆਂ ਨੇ, ਟੀਵੀ ਟੈਲੀਵਿਜ਼ਨ ਵੇਖ ਲਿਆ, ਫਿਲਮਾਂ ਵੇਖ ਲਈਆਂ, ਕੁਝ ਵੇਖ ਲਿਆ, ਸਿਨੇਮਾ ਵੇਖ ਲਿਆ, ਇਹ ਸਾਰਾ ਕੁਝ ਜਿਹੜਾ ਹੈ ਅੱਖਾਂ ਦੁਆਰਾ ਕੰਨਾਂ ਦੁਆਰਾ ਆਪਣੇ ਅੰਦਰ ਗਾਂਧੀ ਜੰਮ ਰਿਹਾ ਹੈ, ਮੈਲ ਜੰਮ ਰਹੀ ਹੈ, ਪਾਪ ਅੰਦਰ ਇਕੱਠੇ ਹੁੰਦੇ। ਇਸੇ ਤਰੀਕੇ ਨਾਲ ਮੈਲ ਪਾਪਾਂ ਦੀ ਜਿਹੜੀ ਇਕੱਠੀ ਹੁੰਦੀ, ਵਿਚਾਰ ਜਿਹੜੇ ਨੇ ਅਸ਼ੁੱਧ ਹੁੰਦੇ ਜਾਂਦੇ ਆ, ਉਹ ਮੈਲ ਹੈ, ਸਾਰੀ ਮੈਲ ਹੈ। ਤੇ ਜੇ ਆਪਾਂ ਸਫਾਈ ਜਿਵੇਂ ਘਰ ਦੀ ਕਰਦੇ ਹਾਂ, ਐਵੇਂ ਆਪਣਾ ਸਰੀਰ ਵੀ ਘਰ ਦੇ ਵਾਂਗੂ ਹੈ ਤੇ ਮਨ ਵੀ ਘਰ ਦੇ ਵਾਂਗੂ ਹੈ। ਮਨ ਦੀ ਸਫਾਈ ਵੀ ਰੋਜ਼ ਕਰਨੀ ਚਾਹੀਦੀ ਹੈ, ਮਨ ਦੀ ਸਫਾਈ ਨਿਤਨੇਮ ਕੀਤਿਆਂ ਰੋਜ਼ ਨਿਤਨੇਮ ਕਰਾਂਗੇ, ਜਿੰਨਾ ਕੁ ਹੁੰਦਾ ਮੈਲ ਹੁੰਦੀ ਲਹਿ ਜੇ ਕਰੇਗੀ, ਇੱਥੇ ਆ ਕਰਕੇ ਚੰਗੀ ਤਰ੍ਹਾਂ ਸੰਗਤ ਵਿੱਚ ਆ ਕਰਕੇ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਕਰੇਗਾ, ਕਿਉਂਕਿ ਸਰੋਵਰ ਮੰਨਿਆ ਮਨ ਦਾ ਇਸ਼ਨਾਨ ਇੱਥੇ ਹੁੰਦਾ ਹੈ। ਇਸ ਤਰੀਕੇ ਦੇ ਨਾਲ ਇਹ ਜਨਮ ਇੱਕ ਜਨਮ ਦੀ ਨਹੀਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕਈ ਕੁਝ ਬੋਲਦੇ ਹਾਂ, ਕਈ ਕੁਝ ਸੁਣਦੇ ਹਾਂ, ਦੇਖਦੇ ਹਾਂ, ਸਾਰਾ ਕੁਝ ਉਹ ਜਿਹੜੇ ਸੰਸਕਾਰ ਨੇ ਹਿਰਦੇ ਵਿੱਚ ਆਪਣੇ ਪੈਂਦੇ ਜਾਂਦੇ ਹਨ। ਤੇ ਇੱਕ ਜਨਮ ਦੀ ਗੱਲ ਨਹੀਂ, ਕਈ ਜਨਮਾਂ ਦੀ ਗੱਲ ਹੈ, ਕਰੋੜਾਂ ਜਨਮਾਂ ਦੀ ਗੱਲ ਹੈ। ਮਹਾਰਾਜ ਕਹਿੰਦੇ ਜਨਮ ਜਨਮ ਕੇ ਕਿਲਵਖ ਮਲ ਭਰਿਆ, ਇੱਕ ਜਨਮ ਦੀ ਨਹੀਂ, ਕਈ ਜਨਮਾਂ ਦੇ ਜਿਹੜੇ ਪਾਪ ਨੇ, ਪਾਪਾਂ ਦੀ ਜਿਹੜੀ ਮੈਲ ਹੈ ਉਹਦੇ ਨਾਲ ਮਨ ਹੈ ਜਿਹੜਾ ਭਰਿਆ ਹੋਇਆ ਹੈ। ਸਾਫ ਕਿਵੇਂ ਹੁੰਦਾ ਮਹਾਰਾਜ ਅੱਗੇ ਦੱਸਦੇ ਆ, ਮਿਲ ਸੰਗਤ ਕਰ ਪ੍ਰਭ ਹੰਸੇ। ਸੋ ਸੰਗਤ ਵਿੱਚ ਮਿਲ ਕਰਕੇ, ਸੋ ਉਹ ਪਰਮੇਸ਼ਰ ਹੈ ਜਿਹੜਾ ਇਸ ਮਨ ਨੂੰ ਸਾਫ਼ ਕਰ ਦਿੰਦਾ। ਸੰਗਤ ਵਿੱਚ ਜਦੋਂ ਆਈਦਾ, ਬੈਠੀਦਾ, ਇੱਥੇ ਮਨ ਸਾਫ਼ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ। ਕਿਉਂ ਹੁੰਦਾ ਇੱਥੇ? ਕਿਉਂਕਿ ਇੱਥੇ ਰੱਬ ਵੱਸਦਾ, ਸੰਗਤ ਵਿੱਚ ਪਰਮੇਸ਼ਰ ਵੱਸਦਾ। ਵਿੱਚ ਸੰਗਤ ਹਰ ਪ੍ਰਭ ਵੱਸਾ ਜੀਓ, ਮਹਾਰਾਜ ਦੇ ਬਚਨ ਨੇ। ਜੇ ਪਰਮੇਸ਼ਰ ਦੇ ਦਰਸ਼ਨ ਕਰਨੇ ਆ, ਸੰਗਤ ਦੇ ਦਰਸ਼ਨ ਕਰ ਲਓ, ਰੱਬ ਦੇ ਦਰਸ਼ਨ ਹੋ ਜਾਣਗੇ। ਜਿੱਥੇ ਸੰਗਤ ਹੈ ਉੱਥੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਵੱਸਦੇ ਨੇ। ਇਸ ਤਰੀਕੇ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਪ੍ਰਸ਼ਨ ਕੀਤਾ ਸੀ, ਮਹਾਰਾਜ ਸੰਗਤ ਵਿੱਚ ਜਿਹੜੇ ਲੋਕ ਆਉਂਦੇ ਨੇ, ਮੈਨੂੰ ਤਾਂ ਲੱਗਦਾ ਵੀ ਇਹ ਜਿਹੜੇ ਲੋਕ ਨੇ ਵਿਹਲੜ ਨੇ, ਇਹਨਾਂ ਨੂੰ ਕੋਈ ਕੰਮਕਾਰ ਨਹੀਂ ਹੈ, ਸਵੇਰੇ ਸ਼ਾਮ ਇੱਥੇ ਆ ਕੇ ਬੈਠੇ ਰਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਇਹ ਵਿਹਲੇ ਨਹੀਂ ਗੇ ਜਿਹੜੇ ਇੱਥੇ ਆ ਕੇ ਬਹਿੰਦੇ ਆ, ਸਭ ਤੋਂ ਵੱਡਾ ਕੰਮ ਇਹੀ ਕਰਦੇ ਆ। ਕਹਿੰਦਾ, ਮਹਾਰਾਜ ਮੈਨੂੰ ਨਹੀਂ ਯਕੀਨ ਹੁੰਦਾ। ਮਹਾਰਾਜ ਕਹਿੰਦੇ, ਤੂੰ ਵੀ ਫਿਰ ਆਇਆ ਕਰ, ਰੋਜ਼ ਭਜਨ ਮੰਨ ਲਿਆ, ਗੁਰੂ ਮਹਾਰਾਜ ਦੀ ਕਿਰਪਾ ਹੋਈ, ਆਉਣ ਲੱਗ ਪਿਆ। ਕੁਝ ਦਿਨ ਆਇਆ, ਮਹਾਰਾਜ ਨੇ ਪੁੱਛਿਆ, ਕੌਣ ਇੱਥੇ ਆਉਂਦੇ ਹਨ? ਕਹਿੰਦਾ, ਮਹਾਰਾਜ ਇੱਥੇ ਮਨੁੱਖ ਆਉਂਦੇ ਆ, ਵਿਹਲੇ ਨਹੀਂ ਆਉਂਦੇ, ਮਨੁੱਖ ਆਉਂਦੇ ਆ ਜਿਹਨਾਂ ਨੂੰ ਕੋਈ ਕੰਮ ਕਾਰ, ਉਹ ਆਉਂਦੇ ਆ। ਮਹਾਰਾਜ ਕਹਿੰਦੇ, ਹੋਰ ਸੰਗਤ ਕਰ, ਹੋਰ ਸੰਗਤ ਕੀਤੀ। ਫੇਰ ਪੁੱਛਿਆ, ਮਹਾਰਾਜ ਨੂੰ ਦੱਸਿਆ ਉਸਨੇ, ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਇੱਥੇ ਉਹ ਆਉਂਦੇ ਨੇ ਜਿਹੜੇ ਸਰਪੰਚਾਂ ਦੇ ਵਾਂਗੂ ਉੱਚੇ ਲੋਕ ਨੇ, ਵੱਡੇ ਅਹੁਦਿਆਂ ਵਾਲੇ ਲੋਕ, ਮੈਨੂੰ ਤਾਂ ਲੱਗਦਾ ਇੱਥੇ ਸਾਰੇ ਆ ਕੇ ਬਹਿੰਦੇ ਆ। ਮਹਾਰਾਜ ਕਹਿੰਦੇ ਹੋਰ ਸੰਗਤ ਕਰਿਆ ਕਰ। ਹੋਰ ਸੰਗਤ ਕੀਤੀ, ਫਿਰ ਪੁੱਛਿਆ, ਫਿਰ ਕਹਿਣ ਲੱਗਾ, ਮਹਾਰਾਜ ਇੱਥੇ ਤਾਂ ਦੇਵਤੇ ਆਉਂਦੇ ਆ। ਮਹਾਰਾਜ ਕਹਿੰਦੇ ਹੋਰ ਸੰਗਤ ਕਰਿਆ ਕਰ। ਹੋਰ ਸੰਗਤ ਕੀਤੀ, ਫਿਰ ਕਹਿਣ ਲੱਗਾ, ਮਹਾਰਾਜ ਦੇਵਤੇ ਤਾਂ ਨਹੀਂ, ਸੰਗਤ ਵਿੱਚ ਤਾਂ ਰੱਬ ਵੱਸਦਾ। ਇਸ ਤਰੀਕੇ ਨਾਲ ਇੱਥੇ ਪਰਮੇਸ਼ਰ ਦੀ, ਪਰਮੇਸ਼ਰ ਦਾ ਵਾਸਾ ਹੁੰਦਾ ਸੰਗਤ ਵਿੱਚ। ਇਸ ਤਰੀਕੇ ਨਾਲ ਜਿੱਥੇ ਰੱਬ ਹੋਵੇ ਉੱਥੇ ਪਾਪ ਕਿੱਥੇ ਰਹਿਣਗੇ, ਨਾਸ਼ ਹੋ ਜਾਣਗੇ, ਜਨਮਾਂ ਜਨਮਾਂਤਰਾਂ ਦੀ ਮੈਲ ਜਿਹੜੀ ਹੈ ਨਾਸ਼ ਹੋ ਜਾਂਦੀ ਹੈ। ਇਸੇ ਕਰਕੇ ਇਹ ਪ੍ਰਭੂ ਜੀ ਸਾਨੂੰ ਸੰਗਤ ਵਿੱਚ ਮਿਲਾ ਦਿਓ, ਕਿਰਪਾ ਕਰਕੇ ਸੰਗਤ ਦੀ ਦਾਤ ਬਖਸ਼ੋ, ਜਿਸ ਕਰਕੇ ਅਸੀਂ ਹਨਛੇ ਅੱਛੇ ਹੋ ਜਾਈਏ, ਚੰਗੇ ਹੋ ਜਾਈਏ। ਵਿਸਰਾਮ ਦੇ ਕਰਕੇ ਫਰਮਾਉਂਦੇ ਹਨ,
ਤੁਮਰਾ ਜਨ ਜਾਤ ਅਵਜਾਤਾ ਹਰ ਜਪਿਓ ਪਤਿਤ ਪਵੀਸ਼ੇ।
ਭਾਵੇਂ ਕੋਈ ਵੀ ਹੋਵੇ, ਉੱਚੀ ਜਾਤ ਦਾ ਹੋਵੇ, ਨੀਵੀਂ ਜਾਤ ਦਾ ਹੋਵੇ, ਕੋਈ ਵੀ ਹੋਵੇ, ਸੋ ਜਿਨ੍ਹਾਂ ਨੇ ਵੀ ਪਰਮੇਸ਼ਰ ਦਾ ਨਾਮ ਜਪਿਆ ਹੈ ਉਹ ਪਵਿੱਤਰ ਹੋ ਗਏ ਨੇ। ਇਹ ਨਹੀਂ ਕਿ ਉੱਚੀ ਜਾਤ ਵਾਲਾ ਪਵਿੱਤਰ ਹੈ, ਨੀਵੀਂ ਜਾਤ ਵਾਲਾ ਪਵਿੱਤਰ ਨਹੀਂ ਹੈ। ਬ੍ਰਾਹਮਣ ਪਵਿੱਤਰ ਹੈ ਤੇ ਸ਼ੂਦਰ ਜਿਹੜਾ ਹੈ ਉਹ ਨਾਮ ਜਪ ਕੇ ਪਵਿੱਤਰ ਨਹੀਂ ਹੋਵੇਗਾ, ਇਹ ਤਾਂ ਕਰਮਾਂ ਕਰਕੇ ਹੈ। ਜੇ ਕੋਈ ਬ੍ਰਾਹਮਣ ਬਣ ਕੇ ਉਹ ਕਸਾਈਆਂ ਵਾਲੇ ਕਰਮ ਕਰੇਗਾ ਉਹ ਪਵਿੱਤਰ ਕਿਵੇਂ ਹੋ ਜਾਵੇਗਾ, ਉਹ ਪਵਿੱਤਰ ਨਹੀਂ ਹੋ ਜਾਵੇਗਾ। ਇੱਥੇ ਕਿਸੇ ਵੀ ਜਾਤ ਦਾ, ਕਿਸੇ ਵੀ ਸ਼੍ਰੇਣੀ ਦਾ ਆਵੇ, ਨਾਮ ਜਪੇ ਉਹ ਪਵਿੱਤਰ ਹੋਵੇਗਾ। ਦੇਖੋ ਭਗਤ ਰਵਿਦਾਸ ਜੀ ਸੋ ਚਮਿਆਰ ਜਾਤੀ ਦੇ ਵਿੱਚੋਂ, ਚਮਿਆਰ ਬਰਾਦਰੀ ਦੇ ਵਿੱਚੋਂ ਮਰੇ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਆ। ਮਰੇ ਹੋਏ ਪਸ਼ੂ ਉਹ ਢੋਂਦੇ ਆ ਤੇ ਜੁੱਤੀਆਂ ਗੰਢਦੇ ਆ, ਤੇ ਲੋਕ ਕਹਿੰਦੇ ਨੀਵੀਂ ਜਾਤ ਹੈ, ਤੇ ਪਰਮੇਸ਼ਰ ਦੀ ਭਗਤੀ ਕੀਤੀ ਤੇ ਕੀ ਹੋਇਆ, ਫਿਰ ਸਾਰੀਆਂ ਥਾਵਾਂ ਤੇ ਜੈ ਜੈਕਾਰ ਹੋਈ। ਤੇ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ। ਉਹ ਚਮਿਆਰ ਚੌਹਾਂ ਚੱਕਾਂ ਦੇ ਵਿੱਚ, ਚੌਹਾਂ ਪਾਸਿਆਂ ਦੇ ਵਿੱਚ ਭਗਤ ਰਵਿਦਾਸ ਜੀ ਉਹਨਾਂ ਦੀ ਜੈ ਜੈਕਾਰ ਹੋਈ। ਸੋ ਜਿਹੜੀ ਕਿ ਬ੍ਰਾਹਮਣਾਂ ਦੀ ਨਹੀਂ ਹੋਈ ਸੀ, ਉੱਚੀ ਜਾਤ ਵਾਲਿਆਂ ਦੀ ਨਹੀਂ, ਭਗਤ ਦੀ, ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਜੀ ਆਪਣੇ ਭਗਤ ਦੀ ਜੈ ਜੈਕਾਰ ਕਰਾਉਂਦੇ। ਭਗਤ ਕਬੀਰ ਜੀ ਉਹਨਾਂ ਦੇ ਸਮੇਂ ਕਿਹੜਾ ਰਾਜਾ ਹੋਇਆ ਕਿਸੇ ਨੂੰ ਪਤਾ ਨਹੀਂ ਹੋਣਾ, ਪਰ ਉਹਨਾਂ ਦਾ ਸਾਰਿਆਂ ਨੂੰ ਪਤਾ। ਕਿਉਂ ਪਤਾ? ਉਹਨਾਂ ਨੇ ਨਾਮ ਜਪਿਆ ਹੈ। ਨੀਵੀਂ ਜਾਤ ਵਿੱਚੋਂ ਉਹ ਵੀ ਕਹਿੰਦੇ ਨੀਵੀਂ ਜਾਤ ਚ ਹੋਈ, ਪਰ ਨੀਵੀਂ ਜਾਤ ਉੱਥੇ ਕਾਹਦੀ ਰਹਿ ਗਈ ਜਦੋਂ ਪਰਮੇਸ਼ਰ ਨੇ ਉਹਨਾਂ ਨੂੰ ਉੱਚਾ ਚੱਕ ਦਿੱਤਾ। ਜਾਤ ਤਾਂ ਕਰਮਾਂ ਕਰਕੇ, ਜਿਹੇ ਕਰਮ ਕਮਾਏ ਉਹੋ ਜਿਹਾ, ਫਿਰ ਇਹੋ ਜਿਹਾ ਬੰਦਾ ਕਰਮ ਕਰਦਾ ਉਹੋ ਜਿਹੀ ਉਹਦੀ ਜਾਤ ਬਣ ਜਾਂਦੀ ਹੈ। ਸੋ ਇਸ ਤਰੀਕੇ ਨਾਲ ਭਗਤ ਨਾਮਦੇਵ ਟਿੰਬਿਆਂ ਦੇ ਵਿੱਚੋਂ, ਦੇਖੋ ਸੋ ਉਹ ਮੰਦਰ ਦੇ ਵਿੱਚ ਗਏ ਤੇ ਪੰਡਤਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਤੇ ਫੇਰ ਪਰਮੇਸ਼ਰ ਜੀ ਨੇ ਉਹ ਦੇਹਰਾ ਹੁਣ ਵੀ ਉੱਥੇ ਘੁੰਮਿਆ ਹੋਇਆ ਘੁਮਾ ਦਿੱਤਾ ਸੀ, ਪਿਛਲੇ ਪਾਸੇ ਜਾ ਕੇ ਬੈਠ ਗਏ। ਅਕਾਲ ਪੁਰਖ ਵਾਹਿਗੁਰੂ ਜੀ ਨੇ ਮੰਦਰ ਦਾ ਮੂੰਹ ਜਿਹੜਾ ਘੁਮਾ ਕੇ ਭਗਤ ਨਾਮਦੇਵ ਵੱਲੇ ਕਰਤਾ ਸੀ। ਸੋ ਕੋਈ ਵੀ ਭਾਵੇਂ ਉੱਚੀ ਕੁੱਲ ਵਾਲਾ ਕੋਈ ਜਪੇ, ਭਾਵੇਂ ਕੋਈ ਨੀਵੀਂ ਕੁੱਲ ਵਾਲਾ ਜਪੇ, ਉੱਚੀ ਜਾਤ ਵਾਲਾ ਜਪੇ ਜਾਂ ਨੀਵੀਂ ਜਾਤ ਵਾਲਾ ਜਪੇ, ਕੋਈ ਵੀ ਜਪੇ, ਹਰ ਜਪਿਓ ਪਤਿਤ ਪਵੀਸੇ। ਪਰਮੇਸ਼ਰ ਨੂੰ ਜਪਣ ਦੇ ਨਾਲ ਜਿਹੜੇ ਪਤਿਤ ਕਹਿੰਦੇ ਨੇ ਪਾਪੀ ਨੂੰ, ਵੱਡੇ ਵੱਡੇ ਜਿਹੜੇ ਪਾਪੀ ਸਨ ਉਹ ਵੀ ਪਵਿੱਚੇ ਪਵਿੱਤਰ ਹੋ ਜਾਂਦੇ ਹਨ।
ਹਰ ਕੀਓ ਸਗਲ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦਿਨ ਛੇ।
ਸੋ ਇਸੇ ਤਰ੍ਹਾਂ ਇੱਕ ਹੋਰ ਸਾਖੀ ਸਬਰੀ ਦੀ ਆਉਂਦੀ ਹੈ, ਭੀਲਣੀ ਦੀ। ਸੋ ਜੂਠੇ ਬੇਰ ਜਿੱਥੇ ਭਗਵਾਨ ਰਾਮ ਚੰਦਰ ਜੀ ਨੇ ਜਾ ਕੇ ਛਕੇ ਸਨ, ਉੱਥੇ ਉਹ ਉਹਨਾਂ ਨੂੰ ਯਾਦ ਕਰਦੀ, ਉਹਨਾਂ ਦੇ ਵਾਸਤੇ ਬੇਰ ਸਨ ਜਿਹੜੇ ਉਹ ਚੱਕ ਕੇ, ਜਿਹੜੇ ਮਿੱਠੇ ਸਨ ਉਹ ਰੱਖਦੀ ਸੀ, ਵੇਖ ਕੇ ਖਾ ਕੇ ਵਹਿੰਦੀ ਸੀ। ਪ੍ਰੇਮ ਦੇ ਬੱਚੇ ਹੋਏ ਉੱਥੇ ਚਲੇ ਗਏ ਤੇ ਉੱਥੇ ਰਿਸ਼ੀ ਮੁਨੀ ਵੱਡੇ ਵੱਡੇ ਤਪੀਸਰ ਤਪੱਸਿਆ ਕਰਨ ਵਾਲੇ ਵੀ ਬੈਠੇ ਸਨ, ਉਹਨਾਂ ਦੇ ਪਾਸ ਨਹੀਂ ਗਏ, ਪਹਿਲਾਂ ਭੀਲਣੀ ਦੇ ਪਾਸ ਸਬਰੀ ਦੇ ਕੋਲ ਗਏ, ਜਾ ਕੇ ਜੂਠੇ ਬੇਰ ਖਾਧੇ। ਪ੍ਰੇਮ ਦੇ ਵਿੱਚ ਆ ਕਰਕੇ ਜੂਠੇ, ਦੇਖੋ ਬਿਦਰ ਦਾ ਸਾਗ, ਦੁਰਯੋਧਨ ਸੀ ਜਿਹੜਾ ਜਦੋਂ ਇਹ ਪਾਂਡਵਾਂ ਦੇ ਸੁਲਾਹ ਕਰਾਉਣ ਦੇ ਵਾਸਤੇ ਕੌਰਵਾਂ ਦੇ ਨਾਲ ਕ੍ਰਿਸ਼ਨ ਭਗਵਾਨ ਜੀ ਗਏ, ਦੁਰਯੋਧਨ ਨੇ ਕਹਿਣਾ ਕੀਤਾ ਮੇਰੇ ਪਾਸ ਆਓ। ਰਾਜਾ ਸੀਗਾ ਹਸਤਨਾਪੁਰ ਦਾ, ਪਰ ਆਪਣਾ ਭਗਤ ਸੀ ਉਹਨਾਂ ਦਾ ਬਿਦਰ। ਬਿਦਰ ਨੇ ਬੇਨਤੀ ਕੀਤੀ ਤੇ ਬਿਦਰ ਦੇ ਘਰ ਕ੍ਰਿਸ਼ਨ ਭਗਵਾਨ ਜੀ ਗਏ, ਪ੍ਰੇਮ ਦੇ ਬੱਝੇ ਹੋਏ। ਸੋ ਉਹਦਾ ਜਾ ਕਰਕੇ ਸਾਗ ਖਾਧਾ ਸੀ। ਇਸ ਤਰੀਕੇ ਨਾਲ ਭਗਤਾਂ ਨੂੰ ਪ੍ਰੇਮ ਕਰਨ ਵਾਲੇ ਨੇ, ਜਿਹੜਾ ਪਰਮੇਸ਼ਰ ਨੂੰ ਪ੍ਰੇਮ ਕਰਦਾ ਕਿਸੇ ਵੀ ਜਾਤ ਕੁਲ ਵਿੱਚ ਹੋਵੇ, ਮਹਾਰਾਜ ਅਕਾਲ ਪੁਰਖ ਜੀ ਉਸ ਨੂੰ ਪ੍ਰੇਮ ਕਰਦੇ ਨੇ। ਸੋ ਇਸ ਤਰੀਕੇ ਨਾਲ ਉਹ ਪਵਿੱਤਰ ਹੋ ਜਾਂਦੇ ਹਨ, ਉਹਨਾਂ ਨੂੰ ਸਾਰੀਆਂ ਵਡਿਆਈਆਂ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ, ਹਰ ਕੀਓ ਸਗਲ ਭਵਨ ਦੇ ਉੱਪਰ, ਸਾਰਿਆਂ ਲੋਕਾਂ ਤੋਂ, ਭਵਨ ਦਾ ਨਾਮ ਲੋਕ ਹੈ, ਸਾਰੇ ਲੋਕ ਜਿਹੜੇ ਹਨ, ਮਾਤ ਲੋਕ, ਪਤਾਲ ਲੋਕ, ਮਾਤ ਲੋਕ, ਸਵਰਗ ਲੋਕ, ਬ੍ਰਹਮ ਲੋਕ, ਸ਼ਿਵਪੁਰੀ, ਇੰਦਰਪੁਰੀ, ਵਿਸ਼ਨਪੁਰੀ, ਬੈਕੁੰਠ, ਸਾਰੇ ਲੋਕ ਨੇ, ਇਹ ਸਾਰਿਆਂ ਲੋਕਾਂ ਤੋਂ। ਸੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਭਗਤਾਂ ਨੂੰ ਉੱਪਰ ਕਰ ਦਿੱਤਾ। ਭਗਤ ਧਰੂ ਦੇਖੋ ਸਤਯੁਗ ਦਾ ਹੋਇਆ ਹੈ, ਸਤਯੁਗ ਦੇ ਵਿੱਚ ਉਹਨਾਂ ਨੇ ਭਗਤੀ ਕੀਤੀ ਤੇ 5 ਸਾਲ ਦੀ ਉਮਰ ਦੇ ਵਿੱਚ ਘਰੋਂ ਉਹ ਨਿਕਲ ਤੁਰੇ ਸਨ ਭਗਤੀ ਨੂੰ, ਤੇ 5 ਸਾਲ ਦੀ ਉਮਰ ਦੇ ਵਿੱਚ ਬ੍ਰਹਮ ਗਿਆਨੀ ਬਣ ਗਏ। ਸੋ ਉਹਨਾਂ ਨੂੰ ਪਦਵੀ ਪ੍ਰਾਪਤ ਹੋਈ ਸਾਰਿਆਂ ਲੋਕਾਂ ਤੋਂ, ਸਚਖੰਡ ਤੋਂ ਥੱਲੇ ਤੇ ਬਾਕੀ ਸਾਰੀਆਂ ਸਿੰਨੀਆਂ ਪੁਰੀਆਂ ਨੇ ਸਭ ਤੋਂ ਉੱਪਰ ਉਹਨਾਂ ਨੂੰ ਅਸਥਾਨ ਪ੍ਰਾਪਤ ਹੋਇਆ ਹੈ। ਇਸ ਤਰ੍ਹਾਂ ਆਪਣੇ ਭਗਤਾਂ ਨੂੰ ਸਾਰਿਆਂ ਤੋਂ ਉੱਚਾ ਭਵਨ, ਜਿਹੜਾ ਆਤਮ ਸਰੂਪ ਦਾ ਗਿਆਨ ਬਖਸ਼ਿਸ਼ ਕਰਨ ਵਾਲੇ ਨੇ। ਹਰ ਸੋਭਾ ਹਰ ਪ੍ਰਭ ਦਿਨਛੇ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਸੋਭਾ ਆਪੇ ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਦਿਨਛੇ ਦਿੰਦੇ ਹਨ।
ਜਾਤ ਅਜਾਤ ਕੋਈ ਪ੍ਰਭ ਧਿਆਵੇ, ਸਭ ਪੂਰੇ ਮਾਨਸ ਦਿਨਛੇ।
ਜਾਤ ਉੱਚੀ ਜਾਤ ਵਾਲਾ, ਅਜਾਤ ਨੀਵੀਂ ਜਾਤ ਵਾਲਾ, ਕੋਈ ਪ੍ਰਭ ਧਿਆਵੇ, ਕੋਈ ਵੀ ਪਰਮੇਸ਼ਰ ਨੂੰ ਧਿਆਵੇ, ਉਹਦਾ ਨਾਮ ਜਪੇ, ਸਭ ਪੂਰੇ ਮਾਨਸ ਦਿਨਛੇ। ਮਾਨਸ ਕਹਿੰਦੇ ਨੇ ਇੱਛਾ ਨੂੰ, ਮਨ ਤੋਂ ਉਤਪੰਨ ਹੋਣ ਵਾਲੀਆਂ ਭਾਵਨਾਵਾਂ। ਸੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਈ ਵੀ ਨਾਮ ਜਪਦਾ ਹੈ, ਸਾਰੀਆਂ ਇੱਛਾਵਾਂ, ਸਾਰੇ ਸੰਕਲਪ ਅਕਾਲ ਪੁਰਖ ਵਾਹਿਗੁਰੂ ਜੀ ਤਿੰਨਾਂ ਦੇ, ਆਪਣੇ ਭਗਤਾਂ ਦੇ ਪੂਰੇ ਕਰ ਦਿੰਦੇ ਹਨ। ਸਾਰੀਆਂ ਇੱਛਾਵਾਂ, ਕੋਈ ਚੀਜ਼ ਉਹਨਾਂ ਤੋਂ ਲੁਕਾ ਕੇ ਨਹੀਂ ਰੱਖਦੇ, ਸਭ ਕੁਝ ਹੀ ਬਖਸ਼ਿਸ਼ ਕਰ ਦਿੰਦੇ ਹਨ।
ਤੇ ਧਨ ਵੱਡੇ ਵੱਡ ਪੂਰੇ ਹਰ ਜਨ, ਜਿਨ ਹਰ ਉਰ ਧਾਰਿਓ ਹਰ ਉਰ ਛੇ।
ਉਹ ਹਰ ਜਨ, ਹਰ ਜਨ ਮਤਲਬ ਭਗਤ, ਪਰਮੇਸ਼ਰ ਦੇ ਜਿਹੜੇ ਭਗਤ ਨੇ ਉਹ ਧਨ ਹਨ, ਤੇ ਵੱਡੇ ਵੱਡ ਪੂਰੇ ਉਹ ਵੱਡਿਆਂ ਤੋਂ ਵੱਡੇ ਭਗਤ ਹੋ ਜਾਂਦੇ ਹਨ, ਜਿਨ੍ਹਾਂ ਨੇ ਹਰ ਧਾਰਿਓ ਔਰ ਉਰਛੇ। ਉਰਛੇ ਦਾ ਮਤਲਬ ਹਿਰਦੇ ਦੇ ਵਿੱਚ, ਮਨ ਦੇ ਵਿੱਚ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਪਰਮੇਸ਼ਰ ਨੂੰ ਧਿਆਉਣਾ ਕੀਤਾ, ਵਾਹਿਗੁਰੂ ਨੂੰ ਹਿਰਦੇ ਵਿੱਚ ਰੱਖਿਆ ਹੈ, ਉਹਦੀ ਯਾਦ ਨੂੰ ਆਪਣੀ ਯਾਦ ਬਣਾ ਲਿਆ ਹੈ, ਉਹ ਸਾਰਿਆਂ ਤੋਂ ਵੱਡਿਆਂ ਤੋਂ ਵੱਡੇ ਹੋ ਗਏ ਹਨ।
ਹਮ ਢੀਡੇ ਢੀਮ ਬਹੁਤ ਅਤ ਭਾਰੀ, ਹਰ ਧਾਰ ਕਿਰਪਾ ਪ੍ਰਭ ਮਿਲਛੇ।
ਇਸ ਤਰੀਕੇ ਨਾਲ ਹੁਣ ਇੱਥੇ ਬੇਨਤੀ ਕਰਨ ਦੀ ਜਾਂਚ ਦੱਸਦੇ ਆ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਹਮ ਢੀਂਡੇ, ਢੀਂਡੇ ਮਤਲਬ ਢੀਠ, ਮਹਾਰਾਜ ਅਸੀਂ ਤਾਂ ਬਹੁਤੇ ਢੀਠ ਹਾਂ, ਸਾਡੇ ਜਿਹੜੇ ਚਿੱਤ ਨੇ ਉਹ ਤਾਂ ਢੀਮ ਢਿੰਮ ਹੁੰਦੀ ਹੈ। ਸੋ ਪੱਥਰ ਵਾਂਗੂ, ਅਸੀਂ ਤਾਂ ਪੱਥਰ ਵਾਂਗੂ ਹਾਂ, ਢਿੰਮ ਦੇ ਵਾਂਗੂ ਹਾਂ, ਤੇ ਢੀਠ ਬਹੁਤ ਹਾਂ। ਆਪ ਜੀ ਰੋਜ਼ ਸਾਨੂੰ ਕਹਿੰਦੇ ਹੋ ਨਾਮ ਜਪੋ, ਸੰਗਤ ਕਰੋ, ਸੇਵਾ ਕਰੋ, ਅਸੀਂ ਆਖੇ ਨਹੀਂ ਲੱਗਦੇ, ਇਸ ਕਰਕੇ ਅਸੀਂ ਢੀਠ ਹਾਂ। ਜਿਹੜੇ ਕਰਮ ਅਸੀਂ ਕਰਦੇ ਹਾਂ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਜਿਵੇਂ ਪਿਛਲੀ ਉਮਰ ਗੁਜ਼ਰੀ ਹੈ, ਪਿਛਲਾ ਸਮਾਂ ਲੰਘਿਆ ਕਰਮ ਕਰਦਿਆਂ ਹੋਇਆਂ ਨੂੰ, ਇਹ ਜਿਹੜਾ ਸਮਾਂ ਹੈ ਇਹ ਵੀ ਉਸੇ ਤਰ੍ਹਾਂ ਹੀ ਗੁਜ਼ਰ ਰਿਹਾ ਹੈ, ਕੋਈ ਸਾਡੇ ਵਿੱਚ ਪਰਿਵਰਤਨ ਆਇਆ ਹੀ ਨਹੀਂ, ਇਸ ਕਰਕੇ ਅਸੀਂ ਬਹੁਤੇ ਢੀਠ ਹੋਏ ਹਾਂ। ਢੀਠ ਕਹਿੰਦੇ ਜਿਹਨੂੰ ਕੋਈ ਲੱਗੇ ਹੀ ਨਾ, ਸਿੱਖਿਆ ਭਾਵੇਂ ਉਹਨੂੰ ਕਈ ਦਿੱਤੀ ਜਾਵੇ ਤੇ ਆਖੇ ਨਾ ਲੱਗੇ, ਮੰਨੇ ਨਾ, ਢੀਠ ਅੱਤ ਢੀਠ ਕਰਮ, ਜਾਪ ਸਾਹਿਬ ਦੇ ਵਿੱਚ ਮਹਾਰਾਜ ਨੇ ਫਰਮਾਇਆ ਅੱਤ ਢੀਠ ਕਰਮ। ਸੋ ਇਸ ਤਰੀਕੇ ਨਾਲ ਅੱਛੇ ਕਰਕੇ ਢੀਠਾਂ ਵਾਲੇ ਕਰਮ ਕਰਦੇ ਹਾਂ ਮਹਾਰਾਜ, ਅਸੀਂ ਤਾਂ ਬਹੁਤੇ ਢੀਠ ਹਾਂ, ਢੀਮ ਤੇ ਪੱਥਰ ਦੇ ਵਾਂਗੂ ਅਸੀਂ ਪੱਥਰ ਦਿਲ ਹੋਏ ਹਾਂ। ਜਿਵੇਂ ਪੱਥਰ ਉੱਪਰ ਕਿੰਨਾ ਮਰਜ਼ੀ ਪਾਣੀ ਪਾਈ ਜਾਈਏ, ਉਹਨੂੰ ਉਹ ਨਹੀਂ ਗਿੱਲਾ ਹੁੰਦਾ, ਉਹ ਸੁੱਕੇ ਦਾ ਸੁੱਕਾ ਹੀ ਰਹਿੰਦਾ, ਭਾਵੇਂ ਕਿੰਨਾ ਚਿਰ ਮਰਜ਼ੀ ਉਹਨੂੰ ਪਾਣੀ ਚ ਰੱਖੋ। ਇਸ ਤਰ੍ਹਾਂ ਅਸੀਂ ਤਾਂ ਮਹਾਰਾਜ ਪੱਥਰ ਦੇ ਵਾਂਗੂ, ਸਾਡੇ ਉੱਪਰ ਉਪਦੇਸ਼ ਰੂਪੀ ਪਾਣੀ ਦਾ ਕੋਈ ਅਸਰ ਨਹੀਂ ਪੈਂਦਾ, ਸਾਡਾ ਮਨ ਜਿਹੜਾ ਪੱਥਰਾਂ ਦੇ ਵਾਂਗੂ ਹੋਇਆ ਹੋਇਆ ਪਿਆ, ਇਹਦੇ ਉੱਪਰ ਆਪ ਜੀ ਦੀ ਬਾਣੀ ਦਾ ਜਾਂ ਉਪਦੇਸ਼ ਦਾ ਕੋਈ ਫਰਕ ਨਹੀਂ ਪੈਂਦਾ ਹੈ। ਸੋ ਇਸ ਤਰੀਕੇ ਨਾਲ ਬਹੁਤ ਅਤ ਭਾਰੀ, ਅੱਛੇ ਕਰਕੇ ਬਹੁਤ ਭਾਰੀ ਅਸੀਂ ਤੀਰਥ ਹਾਂ। ਹੁਣ ਆਪ ਜੀ ਦੇ ਚਰਨਾਂ ਚ ਬੇਨਤੀ ਹੈ, ਹਰ ਧਾਰ ਕਿਰਪਾ ਪ੍ਰਭ ਮਿਲ, ਆਪ ਜੀ ਕਿਰਪਾ ਕਰੋ, ਅਸੀਂ ਤਾਂ ਤੀਰਥ ਹਾਂ, ਅਸੀਂ ਤਾਂ ਪੱਥਰ ਦੇ ਰਹਾਂ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਰਹਿਮਤ ਕਰਕੇ, ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਦਰਸ਼ਨ ਬਖਸ਼ਿਸ਼ ਕਰੋ ਜੀ।
ਜਨ ਨਾਨਕ ਗੁਰੂ ਪਾਇਆ ਹਰ ਤੂਠੇ, ਹਮ ਕੀਏ ਪਤਤ ਪਵੀਛੇ।
ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ, ਜਨ ਨਾਨਕ ਗੁਰ ਪਾਇਆ ਹਰ ਤੂਠੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਤੂਠੇ ਦਾ ਮਤਲਬ ਹੈ ਪ੍ਰਸੰਨ ਹੋਣਾ, ਜਦੋਂ ਪ੍ਰਸੰਨ ਹੁੰਦਾ, ਖੁਸ਼ ਹੁੰਦਾ, ਉਦੋਂ ਕੀ ਹੁੰਦਾ, ਗੁਰ ਪਾਇਆ, ਗੁਰੂ ਪਾ ਲਈਦਾ, ਗੁਰੂ ਦੀ ਪ੍ਰਾਪਤੀ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੋ ਜਾਇਆ ਕਰਦੀ ਹੈ। ਜਦੋਂ ਗੁਰੂ ਮਿਲ ਜਾਵੇ ਤਾਂ ਫਿਰ ਗੁਰੂ ਰਹਿਮਤਾਂ ਕਰਦਾ, ਸਿੱਖ ਦੇ ਉੱਪਰ ਬਖਸ਼ਾਂ ਕਰਦਾ। ਹਮ ਕੀਏ ਪਤਤ ਪਵਿੱਤਰ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅਸੀਂ ਤਾਂ ਪਤ ਸੀ, ਅਪਵਿੱਤਰ ਸੀ, ਪਾਪੀ ਸੀ, ਤੇ ਮਹਾਰਾਜ ਨੇ ਕਿਰਪਾ ਕਰਕੇ ਅਕਾਲ ਪੁਰਖ ਨੇ ਗੁਰੂ ਮਿਲਾਤਾ ਤੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਪਵਿੱਤਰ ਕਰ ਦਿੱਤਾ, ਪਵਿੱਤਰ ਕਰ ਦਿੱਤਾ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ੀਆਂ ਜੀ। ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ। ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ, ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦੇ ਚ ਵਸੇ ਤਾਂ ਜੋ ਲੋਕ ਸੁਖੀ ਤੇ ਪਰਲੋਕ ਸੁਖੀਲੇ ਹੋਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤ ਕਰੀਏ ਜੀ।
ਹਮ ਢੀਡੇ ਢੀਮ ਬਹੁਤ ਅਤ ਭਾਰੀ, ਹਰ ਧਾਰ ਕਿਰਪਾ ਪ੍ਰਭ ਮਿਲਸੇ, ਜਰ ਨਾਨਕ ਗੁਰ ਪਾਇਆ ਹਰ ਤੂਠੇ, ਹਮ ਕੀਏ ਪਤ ਸੁਪਵੀਛੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ।